पखंड प्रेम ना पाईए खोटा पाज खुआर। सतगुरु जी मरदान्या लौडा पैर हो आया शहर भी गयो वत साडे खाण जोगा आहार भी ना लियायो। मरदाना पातशाह आप नू आहार पुज नहीं चुका छेत्र वालियां क्या सी असी भेज चुके हाँ। सतगुरु सुन के मुस्कराए सतगुर मरदान्या हो अज कौन दिन है। मरदाना पातशाह आप दी वरेगंढ दा दिन है सतगुर तू साडा बाल सखाई नाल सैं वत साडी के सुख मनाई है। इत्थे मरदाने दे नैण प्यार ते वैराग नाल पार आए पातशाह मैं मंदा ते माड़ा हाँ एक तां तेरी सार नहीं पछाणदा दूजे तेनू इको एक प्यार निशाना बना के प्यार नहीं करदा ते अज तां मैं अपने मन नू टोलदा रहा हाँ पातशाह मैं नहीं चंगा। सतगुर हो कल्याण मरदान्या पहला आपा ही टोलीदा है आपा खोजीदा इस नू ही खन खन के वेखीदा है फिर आपे दा आपे नाल युद्ध हुंदा है फिर आपा आपे ते फतेह पाउंदा है फिर आपा सुतंत्र हो जांदा है फिर आपा आपे दे रस विच टिकदा ते खीवा हो के दुख सुख हरख सोख तो मोह माया तो उच्चा हो के देखणहार हो जांदा है। जे मन नू प्रताप प्रताप फरोल फरोल के वेखीए ही ना इस दियां चोरियां दे जाणू ही ना होइए तां इह आपे नू धोखे दे दे मारी जांदा है। गुरमुख सो जो मन दियां चोरियां दा जाणू। मरदाना पर मैं तां मिट्टी अंध हाँ। सतगुर मरदान्या इस शरीर विच पशु बिरती प्रदान है आपा हेठ आया दुख पा रहा है पर समझ नहीं रहा तू घबरा नहीं तू गुरमुख हो गया है। जो अपना सुभाव है वह सहजे सहजे जीतीदा है पहला पशु तो मनुख बनीदा है फिर देवता भाग होया जो तेनू आपा नजरी आ गया हुण आपा आपे ते छेती काबू पा जाएगा काली ना करी। मरदाना हंजू भर के पातशाह मेरी मौत मेरे पेट दे हाथ है। सतगुर मरदान्या पेट माया है यह शरीर माया है पर फिर यह शरीर ही पिड़ है जिथे छिंज पै रही है ते असा मल मारनी ते उच्चे होना है शरीर मारना नहीं शरीर दियां ताकतां नष्ट नहीं करी दियां इन्हां ताकतां नूं काबू करके इन्हां नूं उच्चियां करके आत्म रंग दा बल इन्हां तों लईदा है। शरीर माया है माया जितनी है घबरा नहीं माया सतसंग करके जितनी है दो गल्लां करिया कर मिट्टी नूं साबण नाल ना धोया कर मिट्टी दा कुछ नहीं धोपदा काया मिट्टी नूं मांजण वाले हार जांदे हन। तू मिट्टी दे छलां दा जाणू हो ते काबू पा ते जाणू होण लई ते काबू पाउण लई नाम दा विसारा ना कीता कर ते चित करतार दी चरण शरण प्यार नाल रख्या कर। चित चरण शरण रखण दा जोर नहीं लाईदा सह सुभा सावधानता नाल लाईदा है घबराईदा नहीं भरोसा रखीदा है। जद भुख है दुख है लोड़ है मुसीबत है तदों नाम ना छड्या कर शरण वस्या ते चरण गौ कर फड़ी रख्या कर धीरज तार के घाबरिया ना कर घबरा भी तृष्णा है करतार आप सहाई होवेगा जिस दी शरण हाँ वह साडा पालक दुख हरता है। बस हुण इह काबू पा कि किसे हाल घबराउणा नहीं इस नाल लिव टुट जांदी है अंदरले नूं जो चरण शरण रखीदा है वह तार टुट जांदी है। फिर मन दे मंडल विच तां सोचां ही सोचां हन ते झगड़े ही झगड़े हन कल्याण तां पार पार है लिव विच। मरदान्या सिमरन ना हिले ध्यान ना डोले तू वड भाग है तेरे ते मेहरामत होई है आपा देखण दी हुण होनी है आपा वस करन दी। ਇਸ ਵੇਲੇ ਢਾਕੇ ਦਾ ਇੱਕ ਸਿੱਖ ਜਿਸ ਦੇ ਸਹੁਰੇ ਇਸ ਪਿੰਡ ਸਨ ਦਰਸ਼ਨਾਂ ਨੂੰ ਆ ਗਿਆ। ਆਉ ਮੱਥਾ ਟੇਕਿਓ ਸੂੰ, ਸਤਿਗੁਰ ਨੇ ਅਸੀਸ ਦਿੱਤੀ। ਉਹ ਬੈਠ ਗਿਆ, ਫਿਰ ਬੋਲਿਆ, ਇਸ ਨਗਰ ਦੇ ਧੰਨ ਭਾਗ ਆਪਣੇ ਚਰਨ ਪਾਏ, ਹੁਣ ਕੁਫਰ ਟੁੱਟੇਗਾ। ਮਰਦਾਨਾ, ਤੀਖਣ ਜੀ, ਕੁਫਰ ਕਿਹਾ? ਸਤਿਗੁਰ ਇਸ ਵੇਲੇ ਅੰਤਰ ਧਿਆਨ ਹੋ ਰਹੇ ਸਨ, ਸੋ ਦੋਵੇਂ ਜਣੇ ਪਰੇ ਜਾ ਬੈਠੇ। ਤੀਖਣ, ਇੱਥੇ ਇੱਕ ਜਾਦੂਗਰ ਹੈ ਜਿਸ ਨੇ ਦੇਸ਼ ਫਟਕਾ ਸੱਟਿਆ ਹੈ। ਮਰਦਾਨਾ, ਹਾਲਾ, ਇੱਥੇ ਤਾਂ ਪੁਨਿਆਰਥੀ ਛੇਤਰ ਵੀ ਇੱਕ ਹੈ। ਤੀਖਣ ਹੱਸ ਕੇ, ਉਹ ਕੁਫਰਗੜ੍ਹ ਹੈ। ਮਰਦਾਨਾ, ਵਾਹਿਗੁਰੂ ਵਾਹਿਗੁਰੂ, ਤਦੇ ਹੰਗਾ ਭੱਜ ਰਹੇ ਹਨ, ਟੋਟ ਪੈ ਰਹੀ ਹੈ। ਤੀਖਣ, ਕਿਉਂ? ਸਤਿਗੁਰ ਮੇਰਾ ਘਰ ਆਏ ਹਨ। ਮਰਦਾਨਾ, ਮੈਂ ਮਹਿਮਾਨੀਆਂ ਖਾ ਆਇਆ ਹਾਂ। ਤੀਖਣ, ਬਚ ਕੇ ਤਾਂ ਆ ਗਏ? ਮਰਦਾਨਾ, ਮੈਂ ਤਾਂ ਨਹੀਂ ਆਇਆ, ਸਤਿਗੁਰ ਜਾ ਕੇ ਲੈ ਆਏ ਸਨ। ਪਰ ਤੀਖਣ ਜੀ, ਉਹ ਕੀ ਖੇਡ ਹੈ? ਤੀਖਣ ਜੀ, ਮਹਾਰਾਜ, ਇੱਕ ਫਕੀਰ ਦੀ ਗੱਦੀ ਹੈ, ਉਸ ਪਰ ਇੱਕ ਤ੍ਰੀਮਤ ਹੈ। ਉਸ ਦੇ ਘਰ ਵਿੱਚ ਦੁਨੀਆ, ਨਰਕ, ਸੁਰਗ ਸਭ ਕੁਛ ਬਣਿਆ ਹੋਇਆ ਹੈ। ਪਾਤਸ਼ਾਹੀ ਠਾਠ ਹੈ। ਕੋਈ ਐਸੀ ਖੇਡ ਹੈ ਜੋ ਸਮਝ ਨਹੀਂ ਆਉਂਦੀ। ਜੇ ਆਦਮੀ ਬੇਵੱਸਾ ਹੋ ਕੇ ਉਹਨਾਂ ਦੇ ਵੱਸ ਪੈ ਜਾਂਦਾ ਹੈ। ਹੋਰ ਗੱਲਾਂ ਵੀ ਉਹ ਅਚਰਜ ਕਰਦੇ ਹਨ। ਭੈ, ਹੈਰਾਨੀ, ਲੋਭ, ਅਨੇਕਾਂ ਰੰਗ ਹਨ। ਧਾਗੇ, ਤਵੀਤ, ਸੁਆ ਮੰਤਰੇ ਹੋਏ ਦਿੰਦੇ ਹਨ। ਲੋਕਾਂ ਦੀਆਂ ਆਸਾਂ ਪੁੱਗਦੀਆਂ ਹਨ। ਸਾਰੇ ਪੁੱਤ ਮੰਗਦੇ ਤੇ ਮੁਰਾਦਾਂ ਲੈਂਦੇ ਹਨ, ਪਰ ਭੇਤ ਦਾ ਥੋ ਨਹੀਂ ਪੈਂਦਾ। ਮੇਰਾ ਵੀ ਜਾਣ ਆਉਣ ਹੋ ਰਿਹਾ ਸੀ, ਪਰ ਮੈਂ ਸਾਂ ਲੋੜਕੂ ਮਨ ਦੇ ਸੁੱਖ ਦਾ, ਸੋ ਮੈਨੂੰ ਸੁੱਖ ਨਾ ਪਾਸਿਆ। ਮੇਰੇ ਭਾਗ ਸਨ ਢਾਕੇ, ਸਤਿਗੁਰ ਮਿਲ ਗਏ ਸਨ ਅਤੇ ਮੁਰਾਦ ਪਾ ਲਈ ਸੀ। ਮਰਦਾਨੇ ਦਾ ਇੱਕ ਰੰਗ ਆਵੇ ਇੱਕ ਜਾਵੇ, ਉਸ ਨੂੰ ਸ਼ੇਰ ਅਤੇ ਸੱਪ, ਉਹ ਭੋਜਨ ਅਤੇ ਖਾਤਰ, ਉਹ ਮੰਦਰ ਅਤੇ ਸੰਗੀਤਕ ਧੁਣਾ ਸਭੇ ਚੇਤੇ ਆ ਗਈਆਂ। ਉਹ ਤਰੰਦਾ ਅਤੇ ਬੇਹੋਸ਼ੀ, ਬੇਵਸੀ ਅਤੇ ਬੇਥਵੀ, ਹਾਂ ਕੰਬ ਗਿਆ। ਤੀਖਣ, ਤੁਹਾਡੇ 'ਤੇ ਵੀ ਵਾਰ ਚੱਲ ਗਿਆ? ਮਰਦਾਨਾ, ਹੋਰ ਤਾਂ ਕੁਛ ਨਹੀਂ, ਮੈਂ ਰਾਗ ਅਤੇ ਮੋਹਿਤ ਹੋ ਕੇ ਬੇਸੁੱਧ ਹੋ ਗਿਆ ਸਾਂ। ਫਿਰ ਤਾਂ ਹੀ ਪਤਾ ਹੈ ਕਿ ਸਤਿਗੁਰ ਕੱਢ ਲਿਆਏ। ਤੀਖਣ, ਆਪ ਨੂੰ ਫਿਰ ਯਾਦ ਨਹੀਂ ਰਿਹਾ? ਢਾਕੇ ਇੱਕ ਦਿਨ ਸਤਿਗੁਰਾਂ ਨੇ ਫਰਮਾਇਆ ਸੀ ਕਿ ਇਹਨਾਂ ਦੇਸ਼ਾਂ ਵਿੱਚ ਸ਼ਕਤੀ ਦੀ ਪੂਜਾ ਦਾ ਜ਼ੋਰ ਹੈ, ਲੋਕ ਤੰਤਰਾਂ ਵਿੱਚ ਹਨ, ਫਕੀਰ ਸਾਧੂ ਸਭ ਤੰਤਰ ਮੰਤਰ ਵਿੱਚ ਫਸੇ ਹਨ। ਪੰਜਾਬ ਵਿੱਚ ਗੋਰਖ ਮਤ ਹੈ, ਯੋਗ ਦਾ ਨਾਂ ਲੈ ਕੇ ਲੋਕ ਤੰਤਰ ਮੰਤਰ ਸਿੱਧੀਆਂ ਵਿੱਚ ਦੁੱਖ ਪਾ ਰਹੇ ਹਨ। ਧਰਮ ਨੇਕੀ ਵੰਝ ਹੋ ਰਹੀ ਹੈ ਅਤੇ ਗਰਾਊ ਹੋ ਰਹੇ ਹਨ। ਇੱਧਰ ਸ਼ਕਤੀ ਦੀ ਉਪਾਸਨਾ ਅਤੇ ਵਹਿਮ ਟੂਣਿਆਂ, ਮੰਤਰਾਂ, ਜੰਤਰਾਂ ਵਿੱਚ ਰੁਚੀ ਹੈ। ਸੋ ਉੱਧਰ ਸਿੱਧਾਂ ਨੂੰ ਸਮੱਤ ਦਿੰਦੇ ਆਏ ਹਨ, ਇੱਧਰ ਇਹਨਾਂ ਨੂੰ ਦੇਣਗੇ। ਤੁਸਾਂ ਕੀ ਫਸਣਾ ਸੀ? ਸਤਿਗੁਰ ਨੇ ਇਹ ਗੜ ਵਿਜੇ ਕਰਨਾ ਹੈ ਜ਼ਰੂਰ, ਮੈਨੂੰ ਨਿਸ਼ਚਾ ਹੋ ਗਿਆ ਹੈ। ਉਹਨਾਂ ਸਾਰੇ ਹਨੇਰੇ ਦੂਰ ਕਰਨੇ ਹਨ, ਇਹ ਹਨੇਰਾ ਵੀ ਕੱਟਣਗੇ। ਨਾ ਸੁੱਖ ਪਾਈਐ ਸਹੁਰੈ, ਝੂਠ ਜਲੀ ਵੇਕਾਰ। ਜਦੋਂ ਸਤਿਗੁਰੂ ਜੀ ਮਰਦਾਨੇ ਨੂੰ ਨਾਲ ਲੈ ਕੇ ਨੂਰ ਸ਼ਾਹ ਦੇ ਘਰੋਂ ਨਿਕਲੇ, ਤਦੋਂ ਨੂਰ ਸ਼ਾਹ ਧਰਤੀ 'ਤੇ ਪਈ ਲੁੱਛ ਰਹੀ ਸੀ। ਉਸ ਦੇ ਹੰਗਾ ਭੱਜ ਰਹੇ ਸਨ, ਸਿਰ ਫਟ ਰਿਹਾ ਸੀ ਅਤੇ ਬੇਚੈਨੀ ਬੇਕਰਾਰ ਕਰ ਰਹੀ ਸੀ। ਬਾਕੀ ਦੇ ਬਾਲ ਕੇ ਉਸ ਨੂੰ ਪਲੰਘ 'ਤੇ ਪਾ ਕੇ ਅੰਦਰ ਲੈ ਗਏ। ਕੋਈ ਤਲੀਆਂ ਚੱਸੇ, ਕੋਈ ਪੱਖਾ ਚੱਲੇ, ਕੋਈ ਗੁਲਾਬ ਦੇ ਛੱਟੇ ਮਾਰੇ, ਕੋਈ ਕਿਉੜੇ 'ਤੇ ਚਮਚੇ ਮੂੰਹ ਵਿੱਚ ਪਾਵੇ। ਥੋੜ੍ਹੇ ਚਿਰ ਮਗਰੋਂ ਕਈ ਜਣੇ ਇੱਕ ਇੱਕ ਕਰਕੇ ਖਿਸਕਣ ਲੱਗੇ। ਅੱਜ ਇਸ ਘਰ ਵਿੱਚ ਹੋਰ ਤਮਾਸ਼ਾ ਵਰਤ ਗਿਆ। ਸਾਰਦ ਜੀ, ਜੋ ਇੱਕ ਬੁੱਧ ਭਿੱਖੂ ਇੱਥੇ ਦੇ ਚੇਲੇ ਬਣੇ ਹੋਏ ਸਨ, ਪਹਿਲਾਂ ਉੱਠੇ, ਇਉਂ ਜਾਪਿਆ ਜਿਵੇਂ ਜਾਗ ਖੁੱਲਦੀ ਹੈ। ਉਫ ਉਫ ਕਰਕੇ ਤੱਕੇ, ਹੇ ਬੁੱਧ, ਮੈਂ ਕਿੱਥੇ ਹਾਂ? ਮੈਂ ਤਿਆਗੀ, ਮੈਨੂੰ ਮੰਦਰਾਂ ਖਾਣਿਆਂ ਨਾਲ ਕੀ? ਮੈਂ ਇਸਤਰੀ ਦਾ ਚੇਲਾ, ਮੈਂ ਜਾਦੂ ਟੂਣੇ ਲਿਖਣ ਵਾਲਾ, ਤਵੀਤ ਦੇਣ ਵਾਲਾ, ਮਸਾਣਾ ਦੀਆਂ ਸੁਆਹ ਇਕੱਠੀਆਂ ਕਰਨ ਵਾਲਾ, ਮੈਂ ਲੋਕਾਂ ਨੂੰ ਝੂਠੀਆਂ ਆਸਾਂ ਲਾਉਣ ਵਾਲਾ, ਹੇ ਕਿਸਮਤ, ਹੇ ਕਰਮ, ਹੇ ਕਰਮ, ਮੈਂ ਕਿੱਥੇ ਹਾਂ? ਤੁਮਨ ਸ਼ਾਹ, ਅੱਲਾਹ, ਮੈਂ ਕੁਛ ਸੁੱਤਾ ਰਿਹਾ ਹਾਂ ਕਿ ਹਨੇਰੀ ਦੇ ਬੁੱਲੇ ਵਿੱਚ ਸਾਂ। ਮੈਂ ਰੱਬੀ ਫਕੀਰ ਮੁਰਸ਼ਦ ਦਾ ਆਸ਼ਕ, ਮੈਂ ਮਰਦੂਦ ਜਨਾਨੀ ਦਾ ਚੇਲਾ, ਮੈਂ ਆਬਦ ਜਾਹਦ ਮੁਤਕੀ ਪਰਹੇਜ਼ਗਾਰ, ਮੈਂ ਮਸਾਣ ਜਗਾਉਂਦਾ ਤੇ ਵੀਰਾਰਾਧਨ ਕਰਦਾ ਰਿਹਾ ਹਾਂ। ਲਾਹਨਤ ਹੈ ਮੇਰੇ ਤੇ, ਉਹ ਸ਼ੈਤਾਨ ਮਰਦੂਦ ਦੋਸਕ ਦੀ ਅੱਗ ਤੇਰੇ ਤੇ ਵਾਫਰ ਹੋਵੇ। ਤੁਮ ਆਦਮ ਨੂੰ ਬਹਿਕਾਇਆ, ਤੂੰ ਮੈਨੂੰ ਬਹਿਕਾਇਆ, ਇਸ ਚਿਕਾਬੂ ਦੇ ਕਿਲੇ ਵਿੱਚ ਜਾਦੂਗਰੀ ਦਾ ਅਯਾਰ ਮੈਨੂੰ ਬਣਾ ਮਾਰਿਆ। ਅੱਲਾ, ਮਗਫਰਿਤ ਕਰ, ਯਾਹੂ ਮੇਰੇ ਪੀਰ, ਦਸਤਗੀਰੀ ਕਰ। ਸੈਨਾਨੰਦ, ਰਾਮ, ਕਿਤਨਾ ਚਿਰ ਸੋਏ, ਕਹਾਂ ਥੇ, ਕਹਾਂ ਆ ਨਿਕਲੇ, ਹੈ ਯੇ ਕਿਆ ਹੈ? ਬ੍ਰਤੀ ਸਦਾ ਬ੍ਰਤੀ, ਅਰੇ ਹਮ ਭਗਤ ਯੇ ਰਾਂਡ, ਇਸਕੇ ਚੇਲੇ ਕਿਸ ਤਰ੍ਹਾਂ ਬਣ ਗਏ? ਹਮਨੇ ਕਿਆ ਕੀਆ? ਮਾਇਆ ਹੈ ਭਗਵੰਤ, ਤੇਰੀ ਮਾਇਆ ਪ੍ਰਬਲ ਹੈ, ਕਿਸ ਤਰ੍ਹਾਂ ਕੇਰ ਕੇਰ ਮਾਰਤੀ ਹੈ, ਕਹਾਂ ਫਸ ਗਏ, ਕੈਸੇ ਨਿਕਲੇ? ਗੋਰਨ ਜੀ, ਇੰਦਰਾਇਣ, ਬ੍ਰਤ ਸਮਾਪਤ ਕਰਕੇ 40 ਦਿਨ ਇੱਕ ਤੋਲਾ ਬਦਾਮ ਰੋਗਣ ਪਰ ਜੀ ਕੇ ਸਰੀਰ ਕ੍ਰਿਸ਼ੇ ਹੋ ਗਿਆ, ਫਿਰ ਸੋ ਗਏ। ਕਿਸੀ ਨੇ ਆਕਰ ਪਾਉਂ ਦਬਾਏ, ਪਤਾ ਨਹੀਂ ਰਹਾ ਫਿਰ ਕਿਆ ਹੁਆ, ਫਿਰ ਹਮਨੇ ਹੀ ਗੋਸ਼ਤ ਖਾਏ। ਅਰੇ ਰੇ ਰੇ, ਹਮ ਜੈਨ, ਪਾਣੀ ਵੀ ਪੌਣ ਕਾ ਪੀਏ, ਅੰਨ ਵੀ ਆਪ ਨਾ ਪਕਾਏ, ਸਾਂਸ ਤੱਕ ਨਾ ਖੁੱਲ੍ਹਾ ਲੇ, ਹਮਨੇ ਗੋਸ਼ਤ ਖਾਏ? ਸੱਚ ਹੈ, ਹਾਂ ਸੱਚ ਹੈ। ਪੁਦਗਲ, ਹਾਂ ਪੁਦਗਲ, ਤੇਰੀ ਸਤਿਆਨਾਸ ਮਲੀਨ ਕਰਦੀ ਬੁੱਧੀ, ਓਹੋ ਯੇ ਕਿਆ ਹੈ? ਮਰ ਜਾਏ ਪ੍ਰਿਥਵੀ ਫਟੇ ਕਿ ਹਮ ਗਰਕ ਜਾਏ, ਆਗ ਭੜਕ ਕੇ ਹਮ ਛਲਾਂਗ ਮਾਰੇ ਔਰ ਜਲ ਜਾਏ। ਅਰੇ ਰੇ ਰੇ ਰੇ, ਆਪਣੇ ਹੱਥ ਆਪ ਟੁੱਕ ਕੇ ਹਮ ਕਿਸ ਤਰ੍ਹਾਂ ਫਸ ਗਏ? ਗੋਸ਼ਤ ਖਾਤੇ ਰਹੇ ਕੈਸੇ ਹੋਗਾ ਫਿਰ? ਹੱਥਾਂ ਨੂੰ ਚੱਕ ਵੱਡੇ, ਗੋਸ਼ਤ ਤੋਂ ਖਾਇਆ ਅਬ ਨੂਰ ਸ਼ਾਹ ਕਾ, ਗੋਸ਼ਤ ਚਲੋ ਨੋਚੇ, ਪਾਪੀ ਤੋਂ ਪਾਪੀ ਹੀ ਸਹੀ, ਹਿੰਸਕ ਤੋਂ ਹਿੰਸਕ ਹੀ ਸਹੀ। ਜੰਗਲੀ ਜਾਨਵਰ ਦੀ ਤਰ੍ਹਾਂ ਵਹਿਸ਼ੀ ਹੋ ਕੇ ਉੱਠ ਨੱਠਾ। ਮਗਰੇ ਤ੍ਰੇ ਉਹ ਵੀ ਉੱਠ ਨੱਠੇ, ਬਾਕੀ ਦੋ ਛੋਟੇ ਮੋਟੇ ਚੇਲੇ ਬਾਲ ਕੇ ਬਾਲਕੀਆਂ ਵੀ ਮਗਰ ਉੱਠ ਨੱਸੇ, ਜਿਸ ਘਰ ਵਿੱਚ ਘੰਟਾ ਪਹਿਲਾਂ ਨੂਰ ਸ਼ਾਹ ਦੇ ਦਬਕੇ ਹੇਠਾਂ ਕੋਈ ਸਿਰ ਨਹੀਂ ਪੁੱਟਦਾ ਸੀ, ਉੱਥੇ ਸਭ ਦੇ ਨੈਣ ਐਸੇ ਖੁੱਲ੍ਹੇ ਹਨ ਕਿ ਉਸੇ ਦਾ ਗੋਸ਼ਤ ਨੋਚਣ ਦੌੜੇ ਹਨ। ਸਾਰੇ ਉਸ ਕਮਰੇ ਗਏ ਜਿੱਥੇ ਉਹ ਲੇਟੀ ਤੜਫ ਰਹੀ ਸੀ, ਪਰ ਐਂਓ ਹੀ ਕਿ ਸਾਰੇ ਉਸ ਕਮਰੇ ਵੜੇ ਅਤੇ ਉਸ ਦੀ ਗਿਰਾਂਡੀਲ ਸੂਰਤ ਲੰਮੀ ਪਈ ਦੇਖੀ, ਸਾਰੇ ਅਚੱਕ ਗਏ। ਬਲ ਦੇ ਭਵਾਕੇ ਅਤੇ ਜਿਵੇਂ ਪਾਣੀ ਦਾ ਘੜਾ ਪੈਂਦਾ ਹੈ, ਇਉਂ ਠਟਕ ਗਏ। ਇੱਕ ਸਹਿਮ, ਇੱਕ ਭੈ, ਠੱਠੇ ਪਏ ਸ਼ੇਰ ਦੀ ਅੱਖ ਦਾ ਕਲੇਜੇ ਬਹਿ ਗਿਆ, ਇੱਕ ਇੱਕ ਕਰਕੇ ਅੱਖਾਂ ਚਮਕ ਚਮਕ, ਸਿਰ ਸੱਟ ਸੱਟ, ਸਾਰੇ ਫੇਰ ਬਾਹਰ ਚਲੇ ਗਏ। ਕੋਈ ਕਿਸੇ ਨੁੱਕਰ, ਕੋਈ ਕਿਸੇ ਖੂੰਜੇ, ਕੋਈ ਕਿਸੇ ਥਾਵੇਂ ਗੋਡਿਆਂ ਵਿੱਚ ਸਿਰ ਦੇ ਰੋਂਦੇ ਅਤੇ ਪਛਤਾਉਂਦੇ। ਨੂਰ ਸ਼ਾਂ ਸੌਂ ਗਈ ਸੀ, ਪਰ ਪਲ ਪਰ ਜਾਗੀ ਤਾਂ ਤੇਜ ਘੱਟ ਸੀ, ਕਮਜ਼ੋਰੀ ਵਾਪਰ ਰਹੀ ਸੀ। ਹੁਣ ਯਾਹੂ ਯਾਹੂ ਕਰਦੀ ਉੱਠੀ, ਉੱਠ ਕੇ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਜਾ ਖੜੋਤੀ, ਆਪਣੀ ਸੂਰਤ ਦੇਖ ਕੇ ਆਪ ਬੋਲੀ, ਕੋਝੀ ਕਰੂਪ, ਕੋਝੀ ਕਰੂਪ, ਫੇਰ ਪੀਰਾਂ ਦੀ ਚੰਡੀਏ, ਸ਼ੇਰ ਹੋ ਜਾ, ਦੇਖ ਸਾਰਾ ਘਰ ਬਾਗੀ ਹੋ ਗਿਆ ਹੈ, ਤੂੰ ਢੱਠੀ ਤਾਂ ਮੋਈ, ਇਹ ਸਾਰੇ ਪਸ਼ੂ ਠੀਕ ਕਰ ਤੇ ਸਵਾਰ ਹੋ ਜਾ। ਪਰ ਹਾਏ ਅੰਦਰਲੇ, ਅੱਜ ਤੂੰ ਕਿਸ ਨੂੰ ਡਿੱਠਾ ਹੈ? ਕਿਸਨੇ ਤੇਰੇ ਘਰ ਪੈਰ ਪਾਏ ਹਨ? ਤੇਰਾ ਸਾਰਾ ਦਿਮਾਗ ਤੇ ਹੌਂਸਲਾ ਭੰਨ ਦਿੱਤਾ ਹੈ, ਬਿਨ ਚੰਗਾਰੇ ਕੌਣ ਅੱਗ ਲਾ ਗਿਆ ਹੈ? ਬਿਨ ਗਰਜੇ ਸ਼ਿਕਾਰ ਖੋਹ ਲੈ ਗਿਆ ਹੈ? ਬਿਨਾਂ ਲੜੇ ਝੁੱਗਾ ਵੈਰਾਨ ਕਰ ਗਿਆ ਹੈ? ਫੇਰ ਗਾਲ ਕੱਢਣ ਨੂੰ ਜੀ ਨਹੀਂ ਕਰਦਾ, ਮੰਦਾ ਕਹਿਣ ਦਾ ਹੌਂਸਲਾ ਨਹੀਂ ਪੈਂਦਾ, ਬਦਨ ਨੂੰ ਅੱਗ ਲਾ ਤੋੜ ਵਿੱਚ ਪਾ ਗਿਆ ਹੈ, ਪਰ ਮੇਰਾ ਹੀਆ ਨਹੀਂ ਪੈਂਦਾ ਕਿ ਆਖਾਂ ਕਿ ਉਹ ਬੜਾ ਮਾੜਾ ਸੀ, ਉਹ ਕੋਈ ਵੱਡਾ ਸਿਹਰੀ ਹੈ, ਮੇਰੇ ਸਾਰੇ ਸਿਹਰ ਤੋੜ ਗਿਆ ਹੈ। ਯਾ ਨੂਰ ਸ਼ਾਹ, ਤੇਥੋਂ ਵੀ ਵੱਡਾ ਅਤਾਈ ਆ ਟੱਕਰਿਆ, ਕੀ ਇਸ ਨਾਲ ਟਕਰਾਵਾਂ ਕਿ ਸ਼ਰਨ ਪਵਾਂ। ਟਕਰਾਇਆ ਹਾਰਸਾਂ ਕਿਉਂਕਿ ਮੇਰਾ ਸਾਰਾ ਹੌਂਸਲਾ ਅਤੇ ਅੰਦਰਲਾ ਬਲ ਜਿਸ ਨੇ ਜੈਨ ਬੁੱਧ ਭਗਤ ਸੂਫੀ ਬ੍ਰਹਮਚਾਰੀ ਸੰਨਿਆਸੀ ਪਰਾਜੈ ਅਤੇ ਵਸ ਕਰਕੇ ਆਪਣੇ ਬਾਲਕੇ ਬਣਾਏ ਹੋਏ ਸਨ ਅੱਜ ਟਹਿ ਗਿਆ ਹੈ। ਮਨ ਦੇ ਜਦ ਕਿੰਗਰੇ ਟਹਿ ਗਏ ਤਦ ਟਾਕਰੇ ਕਾਦੇ। ਸ਼ਰਨ ਲਈਏ, ਸ਼ਰਨ ਲਿਆ ਕੁਛ ਮਿਲੇਗਾ ਅਤੇ ਇਹ ਖਿੰਡਦੀ ਤਾਣੀ ਬਚ ਜਾਏਗੀ ਅਤੇ ਹੋ ਸਕਦਾ ਹੈ ਕਿ ਐਸ਼ਵਰਾਜ ਵੱਧ ਜਾਏ। ਉਹ ਫਕੀਰ ਉੱਚਾ ਹੈ ਅਤੇ ਉਸ ਵਿੱਚ ਵੱਡਾ ਬਲ ਹੈ ਅਤੇ ਮੈਂ ਉਸ ਦੇ ਬਾਲਕੇ ਨੂੰ ਬੰਨ੍ਹ ਲਿਆ ਸੀ। ਵੱਜਦਾ ਤਾਂ ਨਹੀਂ ਸੀ ਪਰ ਮੈਂ ਉਸਤਾਦ ਸਾਂ, ਉਸ ਦੀ ਸੰਗੀਤ ਦੀ ਲਗਨ ਨੂੰ ਤਾੜ ਗਈ ਸਾਂ ਅਤੇ ਉੱਥੋਂ ਹੀ ਮੈਂ ਜਾ ਨੱਪਿਆ। ਹਾਂ ਹਾਂ, ਜੇ ਉਸ ਦਾ ਉਸਤਾਦ ਬਲੀ ਸੀ ਤਾਂ ਬਾਲਕਾ ਆਪਣਾ ਛਡਾਉਣਾ ਹੀ ਸਾਸੂ ਨਾ। ਮੈਂ ਭੁੱਲ ਕੀਤੀ ਕਿ ਉਸ ਨੂੰ ਬੰਨਿਆ, ਪਰ ਨੂਰ ਸ਼ਾਹ ਕੀ ਪਤਾ ਹੁੰਦਾ ਹੈ, ਰੋਜ਼ ਮਾਛੀ ਮੱਛੀਆਂ ਜਾਲ ਵਿੱਚ ਫੜ ਲਿਆਉਂਦਾ ਹੈ ਪਰ ਕਦੇ ਜਾਲ ਵਿੱਚ ਘੜਿਆਲ ਫਾਹ ਬੈਠਦਾ ਹੈ, ਤਦੋਂ ਨਾ ਜਾਲ ਨਾ ਜਾਲੀ। ਮੇਰੇ ਨਾਲ ਅੱਜ ਉਹੋ ਹੀ ਹੋਈ, ਪਰ ਕਿਉਂ, ਹੌਂਸਲਾ ਨਹੀਂ ਹਾਰਨਾ, ਚਲੋ ਚਲੀਏ ਅਤੇ ਵੱਡੇ ਸਿਹਰੀ ਦੀ ਸ਼ਰਨ ਪੈ ਕੇ ਗਿਆ ਬਲ ਮੋੜ ਲਿਆਈਏ। ਘਰ ਦੇ ਸਾਰੇ ਭੇਤ ਚਾਕਰਾਂ ਬਾਲਕਿਆਂ ਨੂੰ ਮਾਲੂਮ ਸਨ, ਪਰ ਕਈ ਐਸੇ ਸਨ ਜੋ ਨੂਰ ਸ਼ਾਹ ਨੇ ਕਿਸੇ ਨੂੰ ਨਹੀਂ ਦੱਸੇ ਸਨ। ਉਹਨਾਂ ਵਿੱਚੋਂ ਇੱਕ ਸੀ ਕਿ ਘਰ ਦਾ ਬੰਦ ਕਰ ਦੇਣਾ ਮੂਲੋਂ ਹੀ। ਨੂਰ ਸ਼ਾਹ ਉੱਠੀ ਔਰ ਪਲਾਂ ਵਿੱਚ ਹੀ ਘਰ ਦੇ ਸਾਰੇ ਰੱਖਣੇ ਅਖੁੱਲ ਤਰੀਕੇ 'ਤੇ ਬੰਦ ਕਰ ਆਈ ਅਤੇ ਆਪ ਇੱਕ ਚੋਰ ਰਸਤੇ ਨਿਕਲ ਗਈ। ਸਤਿਗੁਰ ਮੇਲੀ ਪੈ ਵਸੀ, ਨਾਨਕ ਪ੍ਰੇਮ ਸਿਖਾਏ। ਸ੍ਰੀ ਸਤਿਗੁਰੂ ਜੀ ਪਦਮ ਆਸਨ ਵਾਂਗ ਚੌਂਕੜਾ ਮਾਰੇ ਬੈਠੇ ਹਨ, ਕੇਵਲ ਨੈਣ ਖੁੱਲਣਹਾਰ ਕਮਲਾਂ ਵਾਂਗ ਬੰਦ ਹਨ। ਚਿਹਰੇ ਪਰ ਨੂਰੀ ਭਾਅ ਦਗਦਗ ਕਰ ਰਹੀ ਹੈ, ਮੱਥਾ ਅਲਾਹੀ ਦਮਕ ਨਾਲ ਚਮਕ ਰਿਹਾ ਹੈ, ਸਾਰਾ ਸਰੀਰ ਕਿਸੇ ਸੁੱਖ ਦੇ ਰਸ ਵਿੱਚ ਮਗਨ ਪਾਸ ਰਿਹਾ ਹੈ। ਗਿਰਦ ਗਿਰਦ ਇੰਜ ਜਾਪਦਾ ਹੈ ਕਿ ਕਿਸੇ ਸੁੱਖ ਸੁੰਦਰਤਾ ਅਤੇ ਸਵਾਦ ਦੀ ਨਿੱਕੀ ਨਿੱਕੀ ਫੁਹਾਰ ਪੈ ਰਹੀ ਹੈ। ਥੋੜ੍ਹੀ ਵਿੱਥ 'ਤੇ ਮਰਦਾਨਾ ਅਤੇ ਤੀਖਣ ਜੀ ਬੈਠੇ ਹਨ, ਦੋਵਾਂ ਦੇ ਨੈਣ ਬੰਦ ਹਨ ਔਰ ਰਸ ਵਿੱਚ ਗੁੱਟੇ ਜਾਪਦੇ ਹਨ। ਸੂਰਜ ਪੱਛੋਂ ਵੱਲ ਜਾ ਰਿਹਾ ਹੈ, ਇਸ ਦੀ ਧੁੱਪ ਕੁਛ ਪੱਤਰਾਂ ਵਿੱਚੋਂ ਕੁਛ ਹੇਠੋਂ ਪਿੱਠ ਵਾਲੇ ਪਾਸਿਓਂ ਥੋੜ੍ਹੀ ਥੋੜ੍ਹੀ ਪੈ ਰਹੀ ਹੈ। ਪੂਰੇ ਵੱਲ ਨੀਲੇ ਸਾਫ ਆਕਾਸ਼ ਦਾ ਰੰਗ ਸਵਾਦ ਬਣ ਰਿਹਾ ਹੈ। ਇਸ ਵੇਲੇ ਨੂਰ ਸ਼ਾਹ ਆਈ, ਇੱਕ ਮੋਤੀਆਂ ਦਾ ਥਾਲ ਆਪ ਚੱਕ ਕੇ ਲਿਆਈ, ਅੱਗੇ ਧਰ ਦਿੱਤਾ ਅਤੇ ਮੱਥਾ ਟੇਕਿਆ। ਪਰ ਜਦ ਬੈਠਣ ਲੱਗੀ ਤਾਂ ਤੋੜ ਪਈ ਅਤੇ ਅੱਗ ਲੱਗੀ, ਘਬਰਾ ਕੇ ਪਿੱਛੇ ਹਟੀ, ਹੋਰ ਹਟੀ ਹੋਰ ਹਟੀ, ਕੋਈ 40 ਗਜ ਪਰੇ ਗਈ ਤਾਂ ਚੈਨ ਆਇਆ। ਇੱਥੇ ਕੁ ਬੜਾ ਜ਼ੇਰਾ ਕਰਕੇ ਬੈਠ ਗਈ, ਲੱਗੀ ਤੱਕਣ ਪਰ ਝਾਲ ਝੱਲੀ ਨਾ ਜਾਵੇ। ਜਾਦੂਗਰ ਨੈਣ ਉਸ ਇਲਾਹੀ ਦਰਸ਼ਨ ਤੋਂ ਘਬਰਾ ਕੇ ਟਹਿ ਟਹਿ ਪੈਣ, ਪਰ ਉਹ ਦਮਾਂ ਦੀ ਗਾੜੀ ਹੱਠ ਕਰਕੇ ਬੈਠ ਹੀ ਗਈ। ਹੱਛਾ ਬਾਬਾ, ਸਿਹਰੀਆਂ ਦੇ ਸਰਦਾਰਾ, ਮੈਨੂੰ ਨਹੀਂ ਸੀ ਪਤਾ ਕਿ ਕੋਈ ਨੂਰ ਸ਼ਾਹ ਤੋਂ ਵੀ ਬੜਾ ਹੈ। ਉਂਜ ਨਹੀਂ ਤਾਂ ਉਂਜ ਸਹੀ, ਮੈਂ ਅੱਜ ਨਿਉਂ ਕੇ ਸੀ ਸਹੀ, ਤੇਰੀ ਬਰਕਤ ਪਰ ਲੈ ਜਾਣੀ ਹੈ। ਹੁਣ ਆ, ਮੈਂ ਅੱਜ ਨਿਉਂ ਕੇ ਹੀ ਸਹੀ, ਤੇਰੀ ਬਰਕਤ ਲੈ ਜਾਣੀ ਹੈ, ਪਰ ਲੈ ਜਾਣੀ ਹੈ, ਹੁਣ ਆ ਰਹਿਮ ਕਰ, ਮਾਰ ਨਾ। ਮੈਂ ਸਾਈਆਂ ਭੁੱਲ ਕੀਤੀ, ਤੇਰੇ ਬਾਲਕੇ ਨੂੰ ਬੰਨਿਆ, ਹੁਣ ਆਪ ਬਾਂਧੀ ਹੋ ਕੇ ਆ ਗਈ ਹਾਂ, ਸ਼ਰਨ ਪਿਆ ਨੂੰ ਕੌਣ ਮਾਰਦਾ ਹੈ, ਬਸ ਕਰ, ਹੋਰ ਨਾ ਮਾਰ ਬਾਬਾ, ਬਸ ਕਰ। ਜਦ ਕਦਮਾਂ ਵਿੱਚ ਆ ਪਏ ਫੇਰ ਕੀ। ਇਸ ਤਰ੍ਹਾਂ ਆਪੇ ਵਿੱਚ ਗੁਰੂ ਜਗਤ ਤਾਰਕ ਸਿਹਰ ਤੋੜ ਬਾਬੇ ਨੂੰ ਵੱਡਾ ਸਿਹਰ ਸਮਝ ਕੇ ਸ਼ਰਨ ਤਕਾ ਰਹੀ ਸੀ ਕਿ ਜਗਤ ਆਧਾਰ ਜੀ ਦੇ ਨੈਣ ਖੁੱਲ੍ਹੇ। ਇਹਨਾਂ ਵਿੱਚੋਂ ਇੱਕ ਜ਼ੋਰਦਾਰ ਫੁਹਾਰਾ ਕਿਸੇ ਅਲਾਹੀ ਮਿਹਰ ਦਾ ਵਸਿਆ ਕਿ ਨੂਰ ਸ਼ਾਹ ਤਾਬ ਨਾ ਲਿਆ ਸਕੀ ਅਤੇ ਟਹਿ ਪਈ। ਪਲ ਪਰ ਬੇਸੁੱਧ ਜਿਹੀ ਰਹੀ, ਫਿਰ ਉੱਠੀ ਤਾਂ ਠੰਡ ਵਰਤ ਰਹੀ ਸੀ। ਕਦਮ ਕਦਮ ਅੱਗੇ ਵਧੀ ਅਤੇ ਨੇੜੇ ਆ ਕੇ ਰੋ ਕੇ ਬੋਲੀ, ਤੂੰ ਵੱਡਾ, ਮੈਂ ਇਕਰਾਰ ਕਰਦੀ ਹਾਂ, ਤੂੰ ਵੱਡਾ ਮੇਰਾ ਬਲ ਅਤੇ ਵੀਰ, ਮੇਰੇ ਮੋੜ ਦੇ ਸ਼ਰਨ ਪਈ ਦੀ ਲਾਜ ਰੱਖ ਲੈ। ਗੁਰੂ ਬਾਬੇ ਦੇ ਚਿਹਰੇ 'ਤੇ ਇੱਕ ਮੁਸਕਰਾਹਟ ਆਈ ਅਤੇ ਹਟ ਹਟ ਗਈ। ਨੂਰ ਸ਼ਾਹ ਹੇ ਮੇਰਾ ਦੇ ਪਾਤਸ਼ਾਹ, ਹੇ ਜੋਗੀ ਰਾਜ, ਮੈਂ ਤੇ ਮਿਹਰ ਕਰ। ਇਸ ਵੇਲੇ ਮਰਦਾਨੇ ਅਤੇ ਤੀਖਣ ਦੇ ਨੈਣ ਖੁੱਲ੍ਹ ਰਹੇ ਸਨ, ਸਤਿਗੁਰ ਦੇ ਜਲਵੇ ਤੇ ਪੈ ਰਹੇ ਸਨ। ਹਾਂ, ਗੁਰੂ ਨਾਨਕ ਦਾ ਜੋ ਜਲਾਲ ਮਰਦਾਨੇ ਦੇ ਨੈਣੀ ਅੱਜ ਪਿਆ, ਫੇਰ ਨਹੀਂ ਨਿਕਲਿਆ। ਭਾਵੇਂ ਉਹ ਵੇਖ ਚੁੱਕਾ ਸੀ ਕਿ ਕੋਈ ਤਾਕਤ ਜੋ ਗੁਰੂ ਦੇ ਸਾਹਮਣੇ ਆਈ ਐਸੀ ਨਹੀਂ ਸੀ ਜੋ ਝੁੱਕ ਨਾ ਗਈ ਹੋਵੇ, ਪਰ ਇਸ ਘੜੀ ਦਾ ਜਲਾਲ ਉਸ ਹੁਲਾਰੇ ਵਿੱਚ ਸੀ ਕਿ ਮਰਦਾਨੇ ਅੰਦਰ ਗੁਰੂ ਬਾਬੇ ਦੀ ਵਡਿਆਈ ਅਤੇ ਪਿਆਰ ਡਾਢੇ ਡੂੰਘੇ ਲੈ ਗਏ। ਤੀਖਣ ਦੀ ਤਾਂ ਪੁੱਛੋ ਹੀ ਨਾ, ਉਹ ਤਾਂ ਜਗਤ ਦਾ ਭਲਾ ਇਸ ਨਕਸ਼ੇ ਵਿੱਚ ਦੇਖ ਕੇ ਗੁਰੂ ਬਾਬੇ ਤੋਂ ਵਾਰ ਨਹੀਂ ਜਾ ਰਿਹਾ ਸੀ। ਗੁਰੂ ਬਾਬਾ ਮਰਦਾਨਿਆ, ਇਸ ਦੇ ਕੰਨ ਵੱਲ ਜਾ ਕੇ ਉੱਚੀ ਕਹੋ ਵਾਹਿਗੁਰੂ, ਅਤੇ ਦੂਜੇ ਪਾਸੇ ਤੀਖਣਾ ਤੂੰ ਕਹੋ। ਦੋਹਾਂ ਨੇ ਇੰਝ ਹੀ ਕੀਤਾ। ਨੂਰ ਸ਼ਾਹ, ਹੈ ਇਹ ਕੀ ਭਿਆਨਕ ਆਵਾਜ਼ ਹੈ? ਮੈਂ ਗਈ ਗਈ ਮਰ ਗਈ ਹਾਂ। ਪਲਕ ਮਗਰੋਂ ਮੇਰੀ ਜਾਗ ਖੁੱਲ੍ਹ ਗਈ, ਮੈਂ ਕਿੱਥੇ ਸੁੱਤੀ ਰਹੀ? ਮੈਂ ਤਾਂ ਪਰਮੇਸ਼ਰ ਦੇ ਪਿਆਰ ਵਿੱਚ ਨਿੱਕੀ ਹੁੰਦੀ ਵੱਸਦੀ ਸਾਂ, ਨੂਰ ਸ਼ਾਹ ਕਦੋਂ ਆਇਆ ਸੀ? ਮੈਨੂੰ ਪਿਆਰ ਕਰਦਾ ਅਤੇ ਕਹਿੰਦਾ ਸੀ ਹੋਣ ਹਾਰ ਹੈ, ਮੈਂ ਜਾਦੂ ਟੂਣੇ ਸਿੱਖੇ ਸਨ, ਮੈਂ ਕੌਣ ਸਾਂ ਅਤੇ ਫਿਰ ਕੌਣ ਹੋ ਗਈ ਅਤੇ ਅੱਜ ਕੌਣ ਆ? ਐਂ ਮਲੂਮ ਹੁੰਦਾ ਹੈ ਕਿ ਬਾਲ ਅਵਸਥਾ ਵਿੱਚ ਮੈਂ ਰਾਜੀ ਸਾਂ, ਫਿਰ ਕੋਈ ਤਾਪ ਚੜਿਆ, ਉਮਰਾਂ ਉਸੇ ਤਾਪ ਵਿੱਚ ਬਿਤਾਈ, ਅੱਜ ਉਹ ਤਾਪ ਲਹਿ ਗਿਆ ਹੈ, ਕੀਕੂ ਲਹਿ ਗਿਆ ਹੈ, ਮੇਰੇ ਵਿੱਚੋਂ ਕੁਛ ਨਿਕਲ ਰਿਹਾ ਹੈ। ਇਹ ਕੀ ਹੈ ਜੋ ਮੈਨੂੰ ਖਾਲੀ ਕਰ ਗਿਆ? ਕੋਈ ਤਾਪ ਜਾਪਦਾ ਹੈ? ਮੈਂ ਖਾਲੀ ਹੋ ਕੇ ਸੱਖਣੀ ਸੁੰਨੀ ਨਹੀਂ ਹੋਈ, ਠੰਡ ਪੈ ਰਹੀ ਹੈ, ਹੋਸ਼ ਆ ਰਹੀ ਹੈ। ਇਹ ਮੇਰਾ ਸਰੀਰ ਸੀ ਕਿ ਕੋਈ ਘਰ ਸੀ? ਭੂੰਡਾਂ ਦੀ ਖੱਖਰ ਸੀ ਜਿਸ ਵਿੱਚ ਹਜ਼ਾਰਾਂ ਡੇਮੂਆਂ ਦੇ ਘਰ ਸਨ, ਸਾਰੇ ਉੱਡ ਗਏ ਹੈ, ਜ਼ਹਿਰਾਂ ਵਾਲੇ ਸਾਰੇ ਉੱਡਦੇ ਜਾ ਰਹੇ ਹਨ। ਹਾਏ, ਇਹ ਜ਼ਹਿਰ ਕਿਉਂ ਜ਼ਹਿਰ ਨਾ ਹੋ ਪਾਸੇ? ਮੈਂ ਵੀ ਜ਼ਹਿਰ ਦਾ ਰੂਪ ਬਣੀ ਰਹੀ, ਵਿਉਹ ਨੂੰ ਵਿਉਹ ਕੀ ਪਾਸੇ? ਨੂਰ ਸ਼ਾਹ ਉੱਠ। ਕੌਣ ਉੱਠੇ? ਛਾਲਾ, ਕਿਹੀ ਠੰਡ ਵਰਤਾਈ ਆ, ਮੇਰਾ ਸਾਰਾ ਖੂਨ ਸਰਦ ਕਰ ਦਿੱਤਾ ਈ। ਮੈਂ ਬਲ ਲੈਣ ਆਈ ਸਾਂ, ਅਗਲਾ ਵੀ ਗੁਆ ਲਿਆ। ਹਾਂ ਮੇਰਾ ਐਸ਼ਵਰਜ, ਹਾਂ ਮੇਰਾ ਪ੍ਰਤਾਪ, ਹਾਂ ਮੇਰੇ ਸਿਹਰ ਤੇ ਸਿੱਧੀ, ਸਭ ਕੁਛ ਗਿਆ। ਵਾਹ ਵਾਹ, ਉੱਠ। ਠੰਡ, ਇਹ ਠੰਡ ਬੜੀ ਸਵਾਦਲੀ ਹੈ, ਉਹ ਸਾਰਾ ਤਾਪ ਸੀ ਤਾਪ, ਦੇਖ ਮਨਾ ਠੰਡ ਪੈ ਗਈ ਹੈ। ਹਾਂ ਜਾਗ, ਸੁਲੱਖੀ ਜਾਗ ਆਈ ਹੈ, ਮੈਂ ਇਸੇ ਜਾਗ ਵਿੱਚ ਜੀਵਾਂ। ਮੇਰੇ ਲੂਹਾਂ ਵਿੱਚ ਝਰਨਾਹਟ ਹੈ, ਲੂਹ ਵੀਣਾ ਬਣ ਗਏ ਹਨ, ਸੰਗੀਤ ਕਰ ਰਹੇ ਹਨ, ਕਹਿ ਰਹੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਵਾਹਿਗੁਰੂ ਕੀ ਹੋਇਆ? ਇਸੇ ਮੇਰੀ ਜਾਗ ਖੋਲੀ ਹੈ। ਹੇ ਮੇਰੇ ਮਨ, ਤੂੰ ਰਾਗ ਨਾਲ ਲੋਕ ਫਸਾਏ, ਕੀ ਇਸ ਵਾਹਿਗੁਰੂ ਰਾਗ ਨੇ ਤੇਰੀ ਬੰਦ ਖੋਲੀ? ਪਿਆਰੋ ਮਨ ਇਸ ਸੁੱਖ ਵਿੱਚ, ਖਾਕ ਪਾ ਐਸ਼ਵਰਜ ਦੇ ਸਿਰ, ਧੂੜੀ ਵਿੱਚ ਲੇਟਾਂ ਅਤੇ ਇਹ ਰਾਗ ਸੁਣਦੀ ਰਹਾਂ, ਵਾਹਿਗੁਰੂ 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 ਵਾਹਿਗੁਰੂ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਨੂਰ ਸ਼ਾਹ ਟੁਰੀ ਜਾ ਰਹੀ ਹੈ, ਸਿਰ 'ਤੇ ਇੱਕ ਪੰਡ ਹੈ, ਕਿਸੇ ਦੇ ਘਰ ਪਹੁੰਚਾ, ਦੋ ਆਨੇ ਮਜ਼ੂਰੀ ਲਈ ਹੈ, ਇਸ ਦੇ ਚੌਲ ਅਤੇ ਦਾਲ ਖਰੀਦੇ, ਚੋਰ ਰਸਤੇ ਘਰ ਜਾ ਵੜੀ ਹੈ, ਇਹ ਚੌਲ ਦਾਲ ਚਾੜੇ ਹਨ, ਆਖਦੀ ਹੈ ਇਸ ਘਰ ਨੂੰ ਫੂਕ ਦਿਆਂ ਅਤੇ ਉਜਾੜ ਵਿੱਚ ਵੱਸਾਂ, ਪਰ ਫੇਰ ਡਰੀ ਕਿ ਹੁਕਮ ਨਹੀਂ ਲੀਤਾ। ਹੇ ਮਨਾ, ਠੰਡਾਂ ਦੇ ਸਾਈ ਨੇ ਤਾਂ ਨਹੀਂ ਸੀ ਕਿਹਾ ਕਿ ਮਜ਼ੂਰੀ ਕਰ, ਪਰ ਮੇਰਾ ਮਨ ਆਪੇ ਹੀ ਉਸ ਭੂਤ ਕਮਾਈ ਤੋਂ ਡਰਨ ਲੱਗ ਪਿਆ। ਫੇਰ ਕੰਬੀ, ਫੇਰ ਟੋਟ ਪੈਣ ਲੱਗੀ, ਪਰ ਚੇਤੇ ਆ ਗਿਆ ਵਾਹਿਗੁਰੂ ਵਾਹਿਗੁਰੂ। ਫੇਰ ਸਿੱਧੇ ਫੇਰ ਰਿੱਧੇ ਚੌਲ ਅਤੇ ਦਾਲ ਸਿਰ ਧਰ ਕੇ ਟੁਰ ਪਈ ਉਦਿਆਨ ਵਿੱਚ, ਲਿਆਈ ਲਿਆ ਅੱਗੇ ਧਰੇ। ਹੇ ਠੰਡਾਂ ਦੇ ਸਾਈਂ, ਭੋਜਨ ਛਕੋ, ਭੋਜਨ ਹਾਜ਼ਰ ਹੈ, ਮੇਰੀ ਪਾਪ ਕਮਾਈ ਦਾ ਨਹੀਂ। ਠੰਡਾਂ ਦੇ ਸਾਈਂ ਜੀ, ਮੈਂ ਮਜ਼ੂਰੀ ਕਰਕੇ ਹੱਕ ਹਲਾਲ ਦੀ ਕਮਾਈ ਕਰਕੇ ਇਹ ਦੋ ਦਾਣੇ ਲਿਆਈ ਹਾਂ, ਆਪ ਦਾ ਹੁਕਮ ਸੀ ਪ੍ਰਸ਼ਾਦ ਛਕਾ, ਇਹ ਨਿਮਾਣਾ ਪ੍ਰਸ਼ਾਦ ਹਾਜ਼ਰ ਹੈ। ਸਤਿਗੁਰੂ ਮੁਸਕਰਾ ਕੇ, ਨੂਰ ਸ਼ਾਹ ਤੇਰੀ ਹੱਕ ਹਲਾਲ ਦੀ ਕਮਾਈ। ਫੇਰ ਮੁਸਕਰਾ ਕੇ, ਸ਼ਾਬਾਸ਼, ਪਰ ਕੁੜੀਏ ਮੇਰੀ ਅੱਜ ਵਰੇਗੰਢ ਹੈ ਅਤੇ ਤੇਰੇ ਭੱਠ ਵਿੱਚ ਜੀ ਜੰਤ ਤੜਫ ਰਹੇ ਹਨ, ਮੈਂ ਅੰਨ ਕਿਸ ਤਰ੍ਹਾਂ ਪਾਵਾਂ? ਜਦ ਕਿ ਰੱਬ ਦੇ ਬੰਦੇ ਅੱਜ ਟੋਟ ਵਿੱਚ ਤੜਫ ਰਹੇ ਹਨ, ਠੰਡ ਵਰਤੇ ਤਾਂ ਸੰਘੋਂ ਅੰਨ ਲੰਘੇ। ਨੂਰ ਸ਼ਾਹ, ਠੰਡਾਂ ਦੇ ਸਾਈਂ, ਸੱਚ ਹੈ ਮੈਂ ਬੜੀ ਮੂਰਖ ਹਾਂ, ਵਾਹਿਗੁਰੂ 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 ਨੈਣ ਮੀਟ ਕੇ ਵਾਹਿਗੁਰੂ 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 ਇਉਂ ਵਾਹਿਗੁਰੂ ਵਾਹਿਗੁਰੂ ਕਹਿੰਦੀ ਹਨੇਰੀ ਵਾਂਗ ਉੱਡ ਗਈ ਜਾ ਘਰ ਵੜੀ, ਅਤੇ ਉੱਥੇ ਗਈ ਜਿੱਥੇ ਸਾਰੇ ਉਸ ਦੇ ਬਾਲਕੇ ਜਿਨ੍ਹਾਂ ਵਿੱਚ ਚੰਗੇ ਚੰਗੇ ਵਰਤੀ ਤਪੀ ਹੱਠੀ ਤਿਆਗੀ ਵਿਰਾਗੀ ਵੀ ਸਨ, ਲੁੱਛ ਰਹੇ ਸਨ ਅਤੇ ਹਾਵੇ ਕਰ ਰਹੇ ਸਨ। ਉਹਨਾਂ ਨੂੰ ਕਹਿਣ ਲੱਗੀ ਹੇ ਮੂਰਖੋ, ਚਲੋ ਪਰਮੇਸ਼ਰ ਜੀ ਮਨੁੱਖ ਜਾਮੇ ਦੀ ਲਾਲਟੈਣ ਵਿੱਚ ਠੰਡਾਂ ਦੇ ਸਾਈਂ ਬਣ ਕੇ ਆਏ ਹਨ, ਉੱਠੋ ਮੈਂ ਜਿਸ ਨੇ ਤੁਹਾਨੂੰ ਕੈਦ ਪਾਇਆ ਸੀ, ਚਲੋ ਤੁਹਾਨੂੰ ਛੁਟਕਾਰਾ ਲੈ ਦੇਵਾਂ, ਚਲੋ ਤੁਹਾਡਾ ਤਾਪ ਉਤਰਾਵਾਂ, ਚਲੋ ਠੰਡਾਂ ਦੇ ਸਾਈਂ ਦੀ ਸ਼ਰਨ ਤੁਹਾਨੂੰ ਠੰਡਾ ਅਮੁੱਲ ਲੈ ਦੇਵਾਂ। ਸਾਰੇ ਗੁੱਸੇ ਅਤੇ ਨਿਰਾਸ਼ਤਾ ਵਿੱਚ ਆਉਂਦੇ ਜਾਂਦੇ ਸਨ, ਦੰਦੀਆਂ ਕਰੀਚਦੇ ਅਤੇ ਫਿਰ ਦਬਕਦੇ ਸਨ, ਹੁਣ ਕਾਠ ਦੀਆਂ ਪੁਤਲੀਆਂ ਵਾਂਗ ਉੱਠ ਖੜ੍ਹੇ ਹੋਏ ਅਤੇ ਮਗਰੇ ਟੁਰ ਪਏ। ਨੂਰ ਸ਼ਾਹ ਨੇ ਸਾਰੇ ਬਾਹਰ ਕੱਢ ਕੇ ਬਾਜ਼ਾਰ ਵਿੱਚ ਹੋਕਰਾ ਦੇ ਦਿੱਤਾ, ਮੇਰਾ ਘਰ ਲੁੱਟ ਲਓ, ਸਭ ਖੁੱਲ੍ਹਾ ਪਿਆ ਹੈ। ਘਰ ਦੇ ਬੂਹੇ ਖੁੱਲ੍ਹੇ, ਚੌੜ ਚਪੱਟ ਸੱਟ ਕੇ ਨੂਰ ਸ਼ਾਹ ਚਲੀ ਗਈ, ਪਰੰਤੂ ਕਿਸੇ ਦਾ ਹੀਆ ਨਹੀਂ ਪਿਆ ਕਿ ਉਸ ਦਾ ਘਰ ਲੁੱਟ ਲਵੇ। ਉਂਝ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਕਿ ਨੂਰ ਸ਼ਾਹ ਬਾਲਕਿਆਂ ਸਣੇ ਕਿਤੇ ਚਲੀ ਜਾ ਰਹੀ ਹੈ। ਇੱਧਰ ਨੂਰ ਸ਼ਾਹ ਜਾ ਰਹੀ ਹੈ, ਜ਼ੁਬਾਨ 'ਤੇ ਵਾਹਿਗੁਰੂ ਹੈ, ਲੂਹਾਂ ਵਿੱਚ ਵਾਹਿਗੁਰੂ ਹੈ, ਕਾਲਜੇ ਠੰਡ ਹੈ, ਉਦਿਆਨ ਵਾਲੇ ਨੂੰ ਧੂਹ ਹੈ, ਸਤਿਗੁਰ ਦੇ ਦਰਬਾਰ ਜਾ ਕੇ ਚੁਫਾਲ ਮੱਥਾ ਟੇਕਿਆ, ਨਾਲ ਸਾਰੇ ਬਾਲਕਿਆਂ ਟੇਕਿਆ। ਸਤਿਗੁਰ ਸਾਰਦ ਜੀ ਨੂੰ ਚਾਨਣ ਚਾਨਣੇ ਦੇ ਪੁੰਜ ਸੂਰਜ ਤੋਂ ਨਿਕਲਦਾ ਹੈ, ਨੇਕੀ ਨੇਕੀ ਦੇ ਪੁੰਜ ਵਾਹਿਗੁਰੂ ਤੋਂ ਹੈ, ਨਿਰੀ ਨੇਕੀ ਕੀ ਹੋਈ, ਫੋਕੀ ਨੇਕੀ ਵੇਲੇ ਸਿਰ ਹਾਰ ਦੇ ਗਈ, ਥਾਂਗੀ ਬਿਨਾ ਰੁੜ ਗਏ, ਥਾਪੀ ਦੇ ਕੇ ਇਮਾਨ ਲਿਆ ਕੇ ਵਾਹਿਗੁਰੂ ਅਕਾਲ ਪੁਰਖ ਹੈ, ਭਰੋਸਾ ਕਰ ਵਾਹਿਗੁਰੂ ਅਕਾਲ ਪੁਰਖ ਹੈ, ਮੰਨ ਕੇ ਹਰਦਮ ਸ਼ਰਨ ਉਸ ਦੀ ਵਸਣਾ ਹੈ, ਤਕੜਾ ਹੋ ਅਤੇ ਕਹੋ ਵਾਹਿਗੁਰੂ। ਸਾਰਦ ਜੀ ਦੇ ਅੰਦਰ ਇੱਕ ਠੰਡ ਵਰਤੀ, ਸੁੱਖ ਹੋਇਆ, ਦਿਲ ਦੀ ਟੇਕ ਕਿਸੇ ਕੇਂਦਰ ਵੱਲ ਨੂੰ ਗਈ ਅਤੇ ਓਟ ਲੈ ਕੇ ਅੰਦਰੋਂ ਉੱਚਾ ਹੋ ਗਿਆ। ਫਿਰ ਤੁੰਮਨ ਸ਼ਾਹ ਅੱਗੇ ਹੋਇਆ, ਸੀਸ ਨਵਾਇਆ, ਸਤਿਗੁਰ ਨੇ ਸਿਰ ਹੱਥ ਧਰ ਕੇ ਆਖਿਆ ਦੀਸਨ ਹਾਰ ਦਾ ਇਸ਼ਕ ਕਮਾ ਕੇ ਫਿਰ ਦ੍ਰਿਸ਼ਟਾ ਪਦ ਵਿੱਚ ਜਾਣਾ ਔਖੀ ਖੇਡ ਹੈ, ਸੱਪਾਂ ਨਾਲ ਖੇਡਣਾ ਆਸਾਨ ਨਹੀਂ, ਰੱਬ ਰੱਬ ਕੂਕਣਾ ਪਰ ਹੋਣਾ ਨਫਸ ਦੇ ਬੰਦੇ, ਕਰਨੇ ਕੰਮ ਨਫਸ ਦੇ, ਨਾਮ ਧਰਨਾ ਖੁਦਾ ਦਾ, ਫਿਰ ਮਾਇਆ ਨੇ ਫਸਾਉਣਾ ਹੀ ਹੋਇਆ ਨਾ, ਦੇਖ ਬੇਟਾ ਚੱਕ ਟੇਕ ਮਾਇਆ ਅਤੇ ਮਨ ਤੋਂ, ਪਰਮੇਸ਼ਰ ਦੇ ਆਸਰੇ ਹੋ, ਕਹੋ ਵਾਹਿਗੁਰੂ। ਤੁੰਮਨ ਸ਼ਾਹ ਦੇ ਅੰਦਰ ਉਹ ਰੌਂ ਵਰਤੀ ਜੋ ਕਦੇ ਤੱਕੀ ਨਹੀਂ ਸੀ, ਆਪੇ ਦੀ ਸੋਝੀ ਉਹ ਆਈ, ਅੰਦਰਲੇ ਦਾ ਰੁੱਖ ਰੱਬ ਪਾਸੇ ਹੋ ਗਿਆ, ਉਨਮਨ ਹੋ ਗਿਆ, ਉੱਚੀ ਸੁਰਤ ਵਾਲਾ। ਫਿਰ ਸੈਨਾਨੰਦ ਦੇ ਸਿਰ ਹੱਥ ਧਰ ਬੋਲੇ, ਭਗਤੀ ਭਾਈ ਮਨ ਦੀ, ਮਨ ਨੂੰ ਨਾ ਵੇਖਿਆ ਨਾ ਜਿੱਤਿਆ, ਇਸ ਨੂੰ ਨਚਾਇਆ ਵਾਹਿਗੁਰੂ ਦੇ ਸਦਕੇ ਨਾ ਕੀਤਾ, ਲੋਕਾਂ ਦੇ ਭਗਤ ਕਹਿਣ 'ਤੇ ਜੋ ਭਗਤੀ ਹੁੰਦੀ ਹੈ ਉਸ ਨੂੰ ਮਾਇਆ ਨਾਗਣ ਡੱਸ ਜਾਂਦੀ ਹੈ ਨਾ, ਨਾਗਣ ਦਾ ਵਾਰ ਤਦੇ ਚੱਲਦਾ ਹੈ ਜਦਕਿ ਸਿਰ 'ਤੇ ਕੋਈ ਰਾਖਾ ਨਹੀਂ ਹੁੰਦਾ, ਤਾਂ 'ਤੇ ਸੂਰੇ ਦੀ ਸ਼ਰਨ ਸਮਾਓ, ਕਹੋ ਵਾਹਿਗੁਰੂ। ਇਸ ਭਗਤ ਦੇ ਅੰਦਰੋਂ ਵੀ ਲੋਕਾਂ ਦੀ ਕਦਰ ਦੀ ਮੈਲ ਲੱਥੀ, ਠੰਡ ਵਰਤੀ ਵਾਹਿਗੁਰੂ ਵੱਲ ਧਿਆਨ ਲੱਗਾ, ਉਨਮਨ ਹੋ ਗਿਆ। ਫਿਰ ਗੋਰਨ ਜੀ ਦੇ ਸਿਰ ਹੱਥ ਧਰ ਕੇ ਵਰਤ ਰੱਖੇ, ਸਰੀਰ ਲਿੱਸਾ ਹੋ ਗਿਆ, ਆਲਸ ਤਮੋ ਗੁਣ ਵੱਧ ਗਿਆ, ਨਾ ਮਨ ਵਸ ਆਇਆ ਨਾ ਮੈਲ ਨਿਕਲੀ। ਜਦੋਂ ਮਾਇਆ ਖਿਵੀਂ ਚੱਕਾ ਚੂੰਦ ਇੱਕ ਚਮਕਾਰਾ ਹੀ ਮਾਰ ਗਿਆ, ਸਿਦਕ ਕਰਕੇ ਸਿਰ 'ਤੇ ਰੱਬ ਹੈ ਕਹੋ ਵਾਹਿਗੁਰੂ ਕਹਿੰਦੇ ਸਾਰ ਰੋਗਨ ਦਾ ਮਨ ਉੱਪਰ ਵਾਹਿਗੁਰੂ ਟੇਕ 'ਤੇ ਗਿਆ ਅਤੇ ਉਨਮਨ ਹੋ ਗਿਆ। ਇਸ ਤਰ੍ਹਾਂ ਇੱਕ ਇੱਕ ਨੂੰ ਪਿਆਰ ਦਿੱਤਾ, ਇੱਕ ਇੱਕ ਦੀ ਭੁੱਲ ਦਰਸਾਈ, ਇੱਕ ਇੱਕ ਨੂੰ ਠੰਡ ਪਾਈ, ਸਾਰੀਆਂ ਰੂਹਾਂ ਨੂੰ ਠਾਰ ਕੇ ਸੁਖੀ ਕਰਕੇ ਬੋਲੇ, ਮਰਦਾਨਿਆਂ ਅੱਜ ਕੀ ਦਿਨ ਹੈ, ਮਰਦਾਨਾ ਜੀ ਅੱਜ ਆਪ ਦੀ ਵਰੇਗੰਢ ਹੈ। ਹੁਣ ਸੂਰਜ ਲਟਪਟਾ ਗਿਆ ਸੀ, ਸ਼ਾਮਾਂ ਆ ਰਹੀਆਂ ਸਨ। ਇਸ ਵੇਲੇ ਤੀਖਣ ਜੀ ਜਲ ਲਿਆਏ, ਹੱਥ ਧੁਆਏ, ਨੂਰ ਸ਼ਾਹ ਨੇ ਪ੍ਰਸ਼ਾਦ ਅੱਗੇ ਰੱਖਿਆ, ਸਤਿਗੁਰੂ ਸੱਚੇ ਸ੍ਰਿਸ਼ਟੀ ਦੇ ਬਚਾਵਣ ਹਾਰੇ ਨੇ, ਉਹ ਦੁਆਨੀ ਦੇ ਚੌਲ ਸਾਰਿਆਂ ਨੂੰ ਵੰਡੇ ਅਤੇ ਆਪ ਵੀ ਖਾਧੇ। ਫੇਰ ਮਰਦਾਨੇ ਨੇ ਵਾਹਿਗੁਰੂ ਜੀ ਦੀ ਮਹਿਮਾ ਦਾ ਕੀਰਤਨ ਕੀਤਾ। ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾ ਹੀ ਠਾਉ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਮੈ ਕਿਆ ਸੁਆਉ, ਆਏ ਗਿਆ ਪਛਤਾਵਣਾ, ਜਿਉ ਸੁਣੈ ਘਰ ਕਾਉ, ਰਾਤ ਬੀਤ ਚੁੱਕੀ ਅੰਮ੍ਰਿਤ ਵੇਲਾ ਹੋ ਆਇਆ। ਮਰਦਾਨੇ ਦੀ ਜਾਗ ਖੁੱਲੀ, ਕੀ ਵੇਖਦਾ ਕਿ ਸਤਿਗੁਰੂ ਵਾਹਿਗੁਰੂ ਦੇ ਪ੍ਰੇਮ ਵਿੱਚ ਜੁੜੇ ਬੈਠੇ ਹਨ। ਹੌਕਾ ਭਰ ਕੇ ਉੱਠਿਆ ਮਣਾ, ਪਹਿਲਾਂ ਜਾਗਦੋਂ ਆਪ ਨਹਾਉਂਦੋਂ, ਫਿਰ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੋਂ, ਪਰ ਅੱਛਾ ਹੋਣੀ ਛੇਤੀ ਕਰਾਂ ਇਹ ਕਹਿ ਕੇ ਝਟਪਟ ਤਿਆਰ ਹੋ ਕੇ ਰਬਾਬ ਸੁਰੀਲਾ ਮਨ ਮੋਹਣਾ ਰਬਾਬ ਲੈ ਕੇ ਬੈਠ ਗਿਆ। ਤਾਰਾਂ 'ਤੇ ਜਦ ਟੋਕਰਾਂ ਵੱਜੀਆਂ ਤਾਂ ਅਰਸ਼ੀ ਧੁੰਨ ਉੱਠੀ, ਨਾਲ ਸੁਰੀਲਾ ਪਿਆਰਾ ਗਲਾ ਛਿੜ ਪਿਆ। ਫੇਰ ਕੀ ਸੀ, ਅਲਾਹੀ ਰੰਗ ਜੰਮ ਗਿਆ। ਬਾਕੀ ਸੰਗਤ ਵੀ ਨੂਰ ਸ਼ਾਹ ਸਮੇਤ ਉੱਠ ਬੈਠੀ, ਇਸ਼ਨਾਨ ਕੀਤੇ ਅਤੇ ਉਸੇ ਤਰ੍ਹਾਂ ਦੂਰ ਨੇੜੇ ਬੈਠ ਗਏ। ਮਰਦਾਨੇ ਦੇ ਅੰਦਰਲੇ ਇਕੱਠੇ ਹੋਏ ਮਨ ਵਿੱਚੋਂ ਧੁਰਦੀ ਬਾਣੀ ਦਾ ਕੀਰਤਨ ਅਤੇ ਉੱਚੇ ਦਰਜੇ ਦੇ ਰਾਗ ਦੀ ਧੁੰਨ ਉੱਠੀ। ਸਾਰੇ ਵਾਹਿਗੁਰੂ ਪ੍ਰੇਮ ਵਿੱਚ ਜੁੜ ਗਏ। ਇਹ ਠੰਡ, ਇਹ ਰੰਗ, ਇਹ ਰਸ ਅਤੇ ਲੀਨਤਾ ਸੂਰਜ ਚੜ੍ਹੇ ਤੱਕ ਬਣੀ ਰਹੀ। ਇਸ ਵੇਲੇ ਮਰਦਾਨੇ ਭੋਗ ਪਾਇਆ। ਤੀਖਣ ਜੀ ਸਹੁਰੇ ਪਰਿਵਾਰ ਸਮੇਤ ਦੁੱਧ ਲੈ ਕੇ ਆਏ ਹੋਏ ਸਨ। ਸ਼ਹਿਰ ਵਿੱਚ ਰਾਤ ਦੀ ਹੀ ਧੁੰਮ ਮੱਚ ਗਈ ਸੀ ਕਿ ਕੋਈ ਐਸਾ ਰੱਬ ਦਾ ਪਿਆਰਾ ਆਇਆ ਹੈ ਜਿਸ ਨੇ ਨੂਰ ਸ਼ਾਹ ਦਾ ਤਲਿਸਮ ਤੋੜ ਦਿੱਤਾ ਹੈ ਅਤੇ ਉਹ ਘਰ ਬਾਰ ਖੁੱਲ੍ਹੇ ਛੱਡ ਕੇ ਚਰਨੀ ਪੈ ਗਈ ਹੈ ਅਤੇ ਦਸਾਂ ਨਵਾਂ ਦੀ ਕਿਰਤ ਕਰਕੇ ਸਤਿਗੁਰੂ ਜੋਗਾ ਭੋਜਨ ਲੈ ਕੇ ਗਈ ਹੈ ਘਰ ਘਰ। ਇਹੋ ਕਥਾ ਸੀ ਕਿ ਹਰ ਦਿਲ ਉਸ ਰੱਬੀ ਨੂਰ ਦੇ ਦੀਦਾਰ ਦੇ ਦਰਸ਼ਨ ਲਈ ਉਮਗ ਰਿਹਾ ਸੀ। ਹੁਣ ਦਿਨ ਨਿਕਲਣ ਤੋਂ ਪਹਿਲਾਂ ਲੋਕ ਘਰਾਂ ਤੋਂ ਟੁਰ ਰਹੇ ਸਨ ਅਤੇ ਪਹੁੰਚ ਰਹੇ ਸਨ। ਇਸ ਵੇਲੇ ਖਾਸੀ ਭੀੜ ਉਦਾਲੇ ਜਮ੍ਹਾਂ ਹੋ ਗਈ ਸੀ। ਮਰਦਾਨੇ ਦੇ ਕੀਰਤਨ ਨੇ, ਸਤਿਗੁਰ ਦੇ ਰੱਬੀ ਦੀਦਾਰ ਨੇ ਸਭ ਨੂੰ ਸਤੋ ਗੁਣੀ ਕਰ ਰੱਖਿਆ ਸੀ। ਦੁੱਧ ਆਇਆ ਤਾਂ ਸਤਿਗੁਰ ਨੇ ਕਿਹਾ ਵਰਤਾ ਦਿਓ। ਫਿਰ ਆਪ ਇੱਕ ਸ਼ਬਦ ਦੀ ਸੱਦ ਉਠਾਈ ਅਤੇ ਫਿਰ ਜਿਉਂ ਵਾਹਿਗੁਰੂ ਪ੍ਰੇਮ ਵਿੱਚ ਸ਼ੁਰੂ ਹੋਏ, ਐਸੀ ਵਾਰਤਾਲਾਪ ਕੀਤੀ ਕਿ ਸਭ ਦੀ ਬਿਰਤੀ ਸਾਈਂ ਪ੍ਰੇਮ ਦੇ ਰੰਗ ਰੰਗੀ ਗਈ ਅਤੇ ਅੰਦਰਲੇ ਦਾ ਵਾਹਿਗੁਰੂ ਵੱਲ ਰੁੱਖ ਹੋ ਗਿਆ। ਇਸ ਤਰ੍ਹਾਂ ਗੁਰਸਿੱਖੀ ਸਭ ਨੇ ਧਾਰਨ ਕੀਤੀ ਅਤੇ ਸੱਚੇ ਪਾਤਸ਼ਾਹ ਨੇ ਸਭ ਨੂੰ ਉਸ ਸੜਕੇ ਚਾੜਿਆ ਜਿਸ ਦਾ ਅੰਤ ਆਪ ਜੀ ਨੇ ਦੱਸਿਆ ਕਿ ਤੁਸੀਂ ਆਪੇ ਦੀ ਕੈਦ ਤੋਂ ਛੁੱਟ ਕੇ ਆਪੇ ਦੇ ਰਸ ਅਤੇ ਵਾਹਿਗੁਰੂ ਸ਼ਰਨ ਦੇ ਰਸ ਵਿੱਚ ਸੁੱਖ ਪਾਓਗੇ। ਲੰਗਰ ਉੱਥੇ ਹੀ ਤਿਆਰ ਹੋਇਆ, ਸਭ ਨੇ ਛਕਿਆ। ਦੁਪਹਿਰਾਂ ਵੇਲੇ ਜ਼ਰਾ ਇਕਾਂਤ ਹੋਈ ਤਾਂ ਮਰਦਾਨੇ ਨੇ ਆਖਿਆ, ਸੱਚੇ ਪਾਤਸ਼ਾਹ, ਪਰਬਤ ਹੇਠੋਂ ਨਿਕਲ ਕੇ ਜਿਵੇਂ ਹਲਕਾਪਨ ਆਉਂਦਾ ਹੈ, ਕੱਲ੍ਹ ਦੇ ਮਾਮਲੇ ਤੋਂ ਬਾਅਦ ਮੈਂ ਇਸ ਤਰ੍ਹਾਂ ਪ੍ਰਤੀਤ ਕਰਦਾ ਹਾਂ ਕਿ ਇਹ ਨੂਰ ਸ਼ਾਹ ਪਾਸ ਕੀ ਕੌਤਕ ਸੀ ਅਤੇ ਇੰਨਾ ਕਿੱਥੋਂ ਲਿਆ ਸੀ। ਸਤਿਗੁਰੂ ਜੀ ਬੋਲੇ, ਨੂਰ ਸ਼ਾਹ ਤੈਨੂੰ ਆਪ ਸੁਣਾ ਦੇ ਸੀ, ਫਿਰ ਸਮਝ ਲਈ। ਜੇ ਕੁਛ ਤੇਰੀ ਸਮਝ ਪੈ ਗਿਆ ਤਾਂ। ਇਹ ਸੁਣ ਕੇ ਨੂਰ ਸ਼ਾਹ ਨੇ ਕਿਹਾ, ਹੇ ਠੰਡਾਂ ਦੇ ਸਾਈਂ, ਮਾਇਆ ਦੀ ਖੇਲ ਹੈ। ਮਾਇਆ ਤਾਂ ਹੋਇਆ ਸਾਰਾ ਭੁਲਾਵਾ, ਭੁਲਾਵੇ ਵਿੱਚ ਭੁਲਾਵੇ ਹੋਰ ਕੀ ਹੈ, ਪਰ ਆਗਿਆ ਹੈ ਬਿਨੈ ਕਰਦੀ ਹਾਂ। ਮੇਰੇ ਪਿਤਾ ਜੀ ਨਰਿੰਦਰ ਨਾਥ ਗੁਜ਼ਾਰੇ ਮਾਫਕ ਇਸ ਪਿੰਡ ਦੇ ਚੰਗੇ ਜ਼ਿਮੀਂਦਾਰ ਸਨ ਅਤੇ ਸਾਧੂ ਸੰਤ ਦੇ ਸੇਵੀ ਸਨ। ਸਾਡੇ ਪਿੰਡ ਇੱਕ ਵੇਰ ਕਿ ਸੂਫੀ ਫਕੀਰ ਆਇਆ ਜਿਸ ਦਾ ਨਾਮ ਨੂਰ ਸ਼ਾਹ ਸੀ। ਉਹ ਪਿਤਾ ਜੀ ਦੀ ਸੇਵਾ ਅਤੇ ਰੀਝ ਪਿਆ। ਪਿਤਾ ਜੀ ਇਸ ਪਰ ਬਿਨ ਦਮਾਂ ਦੇ ਵਿਕ ਗਏ। ਮੈਂ ਮੁਟਿਆਰ ਅਵਸਥਾ ਵਿੱਚ ਆ ਰਹੀ ਸਾਂ। ਇੱਕ ਵੇਰੀ ਮੇਰੀ ਉਂਗਲ 'ਤੇ ਚੰਦਰਾ ਹੋ ਗਿਆ। ਪਿੰਡ ਦਾ ਨਾਈ ਆਖੇ ਚੀਰੇ ਬਿਨਾਂ ਰਾਜੀ ਨਹੀਂ ਹੋਣਾ ਅਤੇ ਮੈਂ ਚੀਰਾ ਦਵਾਵਾਂ ਨਾ, ਦਰਦ ਕੋਲੋਂ ਡਰਾਂ। ਬੂਟੀ ਪੱਥਰ ਚੂਣ 2-4 ਦਿਨ ਬੱਧੀ, ਕੁਆਰ ਗੰਦਲ ਦਾ ਭੜਥਾ, ਆਟੇ ਅਲਸੀ ਦੀ ਲੇਵੀ ਲਾਈ, ਪਰ ਕੁਝ ਨਾ ਬਣਿਆ। ਨੂਰ ਸ਼ਾਹ ਨੂੰ ਮੇਰੀ ਖੇਚਲ ਦਾ ਪਤਾ ਲੱਗਾ ਤਾਂ ਪਿਤਾ ਨੂੰ ਕਹਿਣ ਲੱਗੇ, ਨਾਈ ਨੂੰ ਚੋਰੀ ਬੁਲਾ ਛੱਡੋ, ਅਸੀਂ ਦੁਪਹਿਰੇ ਆ ਕੇ ਕਾਰਜ ਕਰਾਂਗੇ। ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਦੁਪਹਿਰੇ ਆ ਕੇ ਉਹ ਮੈਨੂੰ ਲੈ ਬੈਠੇ ਅਤੇ ਆਖਣ ਲੱਗੇ, ਕਾਕੀ ਤੈਨੂੰ ਮਿੱਠੀ ਮਿੱਠੀ ਨੀਂਦ ਆਵੇਗੀ, ਦੇਖ ਸਾਡੇ ਮਸਤਕ ਪਰ ਚਾਨਣਾ ਹੈ, 5 ਬੋਦੀਆਂ ਵਾਲਾ ਤਾਰਾ ਹੈ, ਅੱਛੂੰ ਨੀਜ ਲਾਵੇਂ ਤਾਂ ਦਿਸੀ। ਕਈ ਗੱਲਾਂ ਬਾਤਾਂ ਕਰਦੇ ਰਹੇ, ਮੈਨੂੰ ਪਤਾ ਨਹੀਂ, ਪਰ ਪਿੱਛੋਂ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਮੈਂ ਤੱਕਦੀ ਤੱਕਦੀ ਸੌਂ ਗਈ ਸਾਂ, ਤੇ ਜਦ ਮੈਂ ਸੌਂ ਗਈ ਤਦ ਆਪ ਨੇ ਨਾਈ ਨੂੰ ਸੱਦ ਕੇ ਕਿਹਾ ਕਿ ਚੀਰਾ ਦੇ ਦਿਓ। ਪਿਤਾ ਜੀ ਬੋਲੇ, ਕਾਕੀ ਪੀੜ ਨਾਲ ਜਾਗ ਪਏਗੀ। ਉਹ ਕਹਿਣ ਲੱਗਾ, ਇਹ ਨੀਂਦ ਨਹੀਂ, ਕਦੇ ਨਹੀਂ ਜਾਗੇਗੀ। ਮੇਰੇ ਵੱਲ ਤੱਕ ਕੇ ਬੋਲੇ, ਜਾਗਣਾ ਨਹੀਂ, ਗੱਲ ਕੀ, ਨਾਈ ਚੀਰਾ ਦੇ ਕੇ ਸਾਫ ਕਰਕੇ ਮਲਮ ਲਾ ਕੇ ਬੰਨ ਕੇ ਚਲਾ ਗਿਆ। ਮੇਰੀ ਜਾਗ ਤਦੋਂ ਖੁੱਲ੍ਹੀ ਜਦੋਂ ਨੂਰ ਸ਼ਾਹ ਨੇ ਆਪ ਕਿਸੇ ਤਰ੍ਹਾਂ ਖੋਲ੍ਹੀ। ਇਸ ਕ੍ਰਿਸ਼ਮੇ ਦਾ ਅਸਰ ਮੇਰੇ ਪਿਤਾ ਜੀ 'ਤੇ ਬਹੁਤ ਪਿਆ। ਨੂਰ ਸ਼ਾਹ ਜਦੋਂ ਬਿਰਧ ਹੋਏ ਤਾਂ ਆਪਣੀ ਚਤੁਰਾਈ ਅਤੇ ਤ੍ਰਾਟਕ ਮੁਦਰਾ ਅਤੇ ਕੌਤਕ ਪਿਤਾ ਜੀ ਨੂੰ ਸਿਖਾ ਦਿੱਤੇ ਅਤੇ ਉਹਨਾਂ ਮਗਰੋਂ ਉਹਨਾਂ ਦੇ ਮੰਤਰਾਂ ਜੰਤਰਾਂ ਤੰਤਰਾਂ ਦੇ ਪ੍ਰੇਮੀ ਚੇਲੇ ਵਾਲੇ ਮੇਰੇ ਪਿਤਾ ਦੇ ਗਿਰਧ ਹੋ ਗਏ ਅਤੇ ਉਹਨਾਂ ਨੂੰ ਨੂਰ ਸ਼ਾਹ ਕਹਿਣ ਲੱਗ ਪਏ। ਪਿਤਾ ਜੀ ਦਾ ਮੇਰੇ ਵਿੱਚ ਬਹੁਤ ਪਿਆਰ ਸੀ। ਉਹਨਾਂ ਨੇ ਮੈਨੂੰ ਇੱਕ ਦਿਨ ਦੱਸਿਆ ਕਿ ਸਰੀਰ ਦਾ ਭਰੋਸਾ ਨਹੀਂ, ਤੇਰੀਆਂ ਅੱਖਾਂ ਅਤੇ ਮੱਥਾ, ਮਨ ਦੀ ਮਰਜ਼ੀ ਅਤੇ ਮਜ਼ਬੂਤੀ ਮਰਦਾਂ ਤੋਂ ਤਕੜੀ ਹੈ, ਸਾਡੀ ਗੱਲਬਾਤ ਸਿੱਖ ਲੈ, ਸੁੱਖ ਪਾਏਗੀ। ਇਹ ਦੁਰਲੱਭ ਖੇਡ ਹੈ। ਨੂਰ ਸ਼ਾਹ ਜੀ ਸੂਫੀ ਹੋ ਕੇ ਵਿੱਦਿਆ ਪਾ ਕੇ ਹੱਠ ਤਪ ਕਰਕੇ ਉਦਾਸ ਰਹੇ ਅਤੇ ਸਾਰਾ ਅਫਗਾਨਿਸਤਾਨ ਹਿੰਦੁਸਤਾਨ ਫਿਰੇ। ਅੰਤ ਨੀਲਗਿਰੀ ਦੱਖਣ ਵਿੱਚ ਇੱਕ ਜੰਗਲੀ ਕੌਮ ਜਿਨ੍ਹਾਂ ਦਾ ਨਾਮ ਟੋਡਾ ਹੈ ਦੇ ਇੱਕ ਵੱਡੇ ਫਕੀਰ ਪਾਸੋਂ ਇਹ ਤਾਕਤ ਅਤੇ ਜਾਂਚ ਪਾਈ ਕਿ ਦੂਜੇ ਆਦਮੀ ਉੱਤੇ ਆਪਣਾ ਵੱਸ ਕੀਕੂ ਪਾ ਲਿਆ ਜਾਵੇ। ਇਸ ਨੂੰ ਉਹ ਰੂਹਾਨੀ ਤਾਕਤ ਸਮਝਦੇ ਸਨ। ਉਹ ਕਹਿੰਦੇ ਹੁੰਦੇ ਸਨ ਕਿ ਮੁਅਜ਼ਜ਼ਾ ਜਾਂ ਕਰਾਮਾਤ ਨਬੀ ਦੀ ਨਿਸ਼ਾਨੀ ਹੈ। ਨੂਰ ਸ਼ਾਹ ਨਬੀ ਸੀ। ਉਹਨਾਂ ਨੇ ਇਹ ਤਾਕਤ ਸਾਨੂੰ ਬਖਸ਼ੀ, ਅਸੀਂ ਤੈਨੂੰ ਦਿੰਦੇ ਹਾਂ। ਗੱਲ ਕੀ, ਬਾਪੂ ਜੀ ਨੇ ਸਾਰੀ ਜਾਂਚ ਤ੍ਰਾਟਕ ਵਿੱਦਿਆ ਦੀ ਅਤੇ ਵਰਤਾਰੇ ਔਰ ਹੋਰ ਫੰਦ ਮੈਨੂੰ ਸਿਖਲਾਏ ਅਤੇ ਉਹਨਾਂ ਮਗਰੋਂ ਸਾਰੇ ਗਰਜ਼ੀ ਲੋਕ ਜਿਨ੍ਹਾਂ ਨੂੰ ਧਾਗੇ ਤਵੀਤ ਮੰਤਰ ਜੰਤਰ ਮਿਲਦੇ ਸਨ ਮੇਰੇ ਗਿਰਦ ਹੋ ਗਏ। ਮੈਨੂੰ ਪਾਰਬਤੀ, ਜੋ ਮੇਰਾ ਨਾਮ ਸੀ, ਸੱਦਣ ਦੀ ਥਾਂ ਨੂਰ ਸ਼ਾਹ ਸੱਦਣ ਲੱਗ ਪਏ। ਮੈਨੂੰ ਬਲਕਾਰ ਬੜਾ ਸੀ ਅਤੇ ਨਿੱਜ ਨਾ ਹੋਣੀ ਅਕਲ ਤ੍ਰਿੱਖੀ ਸੀ। ਮੈਂ ਆਪਣੀ ਇਸ ਤਾਕਤ ਨੂੰ ਉਪਕਾਰ ਅਤੇ ਨਾਂ ਵਰਤਿਆ, ਪਰ ਸਭ ਨੂੰ ਆਪਣੇ ਵੱਸ ਕਰਨਾ ਅਤੇ ਕਿਸੇ ਨੂੰ ਅੱਗੇ ਟਿਕਣ ਨਾ ਦੇਣਾ, ਇਸ ਵਿੱਚ ਕਮਾਲ ਕੀਤਾ। ਸੰਸਾਰਕ, ਮਾਨਸਿਕ ਸਭ ਕਰਤੱਬ ਕਮਾਲ ਕੀਤੇ। ਆਹ ਦੇਖ ਲਓ, ਬੁੱਧ ਅਤੇ ਜੈਨੀ, ਬ੍ਰਹਮਚਾਰੀ, ਸੰਨਿਆਸੀ, ਸੂਫੀ ਅਤੇ ਭਗਤ ਸਭ ਜ਼ੇਰ ਕੀਤੇ, ਆਪਣੀ ਸੰਪਰਦਾ ਵਧਾਈ ਅਤੇ ਮਾਣ ਪਾਇਆ। ਮੇਰੀ ਵਿੱਦਿਆ ਵਿੱਚ ਭੁਲਾਵੇ ਅਤੇ ਮਾਇਆ ਹੈ। ਇੱਕ ਨੁਕਤਾ ਮਾਨਸਿਕ ਇਕਾਗਰਤਾ ਦਾ ਹੈ, ਜਿਸ ਨੂੰ ਕੱਲ੍ਹ ਤੱਕ ਮੈਂ ਵੀ ਰੱਬੀ ਤਾਕਤ ਸਮਝਦੀ ਸਾਂ, ਪਰ ਹੁਣ ਸੋਝੀ ਆਈ ਹੈ ਕਿ ਕਿਸੇ ਨੂੰ ਵੱਸ ਕਰਨਾ ਆਪ ਕੈਦ ਪੈਣਾ ਹੈ। ਮੈਂ ਸੱਚ ਆਖਦੀ ਹਾਂ, ਕੱਲ੍ਹ ਇਹ ਕੁਛ ਮੈਨੂੰ ਸ਼ਕਤੀ ਜਾਪਦਾ ਸੀ, ਪਰ ਅੱਜ ਦਿਮਾਗ ਦਾ ਤਪ ਪਾਸਦਾ ਹੈ। ਲੋਕ ਸਰੀਰ ਨਾਲ ਕੈਦ ਪਾਉਂਦੇ ਹਨ, ਮੈਂ ਦਿਮਾਗੀ ਅਤੇ ਮਾਨਸਿਕ ਤਾਕਤਾਂ ਦੀ ਇਕਾਗਰਤਾ ਨਾਲ ਕੈਦਾਂ ਘੜ ਲਈਆਂ ਸਨ। ਸਤਿਗੁਰੂ ਦੀ ਚਰਨੀ ਮੱਥਾ ਟੇਕ ਕੇ, ਹੇ ਠੰਡਾਂ ਦੇ ਸਾਈਂ ਜੀ, ਕੱਲ੍ਹ ਪਹਿਲਾ ਦਿਨ ਸੀ ਕਿ ਆਪ ਦੇ ਸਵਾਰੇ ਭਗਤ ਪਰ ਮੇਰੀ ਪੇਸ਼ ਨਹੀਂ ਗਈ। ਕੱਲ੍ਹ ਮੇਰੇ ਮਨ ਨੇ ਕਲਵਲੀਆਂ ਖਾਧੀਆਂ, ਪਰ ਜਦੋਂ ਇਹਨਾਂ ਨੇ ਸੰਗੀਤ ਕੀਤਾ ਤਾਂ ਮੈਨੂੰ ਆਪਣੀ ਤ੍ਰਿੱਖੀ ਅਕਲ ਵਿੱਚ ਦਾਰੂ ਸੁੱਜ ਪਿਆ। ਮੈਂ ਰਾਗ ਵਿੱਦਿਆ ਵਿੱਚ ਨਿਪੁੰਨ ਸਾਂ। ਮੈਂ ਉਹ ਲਾਭ ਕੀਤਾ ਕਿ ਇਹਨਾਂ ਦੀ ਸੁਰਤ ਵਜਦ ਵਿੱਚ ਆ ਗਈ, ਰਾਗ ਦੇ ਰਸ ਵਿੱਚ ਲੱਗ ਕੇ ਆਪੇ ਤੋਂ ਭੁੱਲੀ। ਠੀਕ ਉਸੇ ਵੇਲੇ ਮੈਂ ਗਵਈਏ ਨੇ ਆਪਣੀ ਸੁਰਤ ਦਾ ਝਲਕਾ ਦੇ ਕੇ ਇਹਨਾਂ ਦੀ ਸੁਰਤ ਨੂੰ ਉਖੇੜ ਲਿਆ ਅਤੇ ਕਾਬੂ ਕਰ ਲਿਆ। ਮਰਦਾਨਾ ਘਬਰਾ ਕੇ, ਹੇ ਸਤਿਗੁਰੂ ਜੀ, ਮੇਰੀ ਮੌਤ ਇਸ ਰਾਗ ਦੇ ਹੱਥੋਂ ਹੀ ਲਿਖੀ ਸੀ। ਸਤਿਗੁਰੂ, ਮਰਦਾਨਿਆ ਅਦਬ ਨਾਲ ਬੋਲ, ਰਾਗ ਇਲਾਹੀ ਨਾਦ ਹੈ, ਇਹ ਅਰਸ਼ ਤੋਂ ਆਇਆ ਹੈ। ਹਾਂ, ਸਾਰੀ ਸੁੰਦਰਤਾ ਅਰਸ਼ਾਂ ਦੀ ਘਾੜਤ ਹੈ। ਰਾਗ ਬੰਦੇ ਨੂੰ ਰੱਬ ਦੇ ਦੇਸ਼ ਲੈ ਜਾਣ ਵਾਸਤੇ ਹੈ। ਇਸ ਮਨੁੱਖ ਦੀ ਮੂਰਖਤਾ ਹੈ ਕਿ ਹਰ ਸ਼ੈ ਨੂੰ ਜੋ ਇਸ ਦੇ ਅੰਦਰਲੇ ਨੂੰ ਉੱਚਿਆਂ ਕਰਨ ਵਾਸਤੇ ਰਚੀ ਗਈ ਹੈ, ਉਸ ਨੂੰ ਆਪਣੇ ਆਪੇ ਤੋਂ ਉਧਾਲੇ ਕੋਈ ਨਾ ਕੋਈ ਕੂੜੇ ਦੀ ਪਾਲ ਜਾਂ ਕੰਧ ਉਸਾਰਨ ਵਾਸਤੇ ਅਤੇ ਕੈਦ ਪਾ ਲੈਣ ਵਾਸਤੇ ਵਰਤਦਾ ਹੈ। ਹੇ ਮਰਦਾਨੇ, ਜੋ ਰਾਗ ਅਸੀਂ ਤੈਥੋਂ ਕਰਵਾਉਂਦੇ ਹਾਂ, ਉਹ ਆਪੇ ਨੂੰ ਆਪੇ ਦੀ ਕੈਦ ਤੋਂ ਛੁਟਵਾ ਕੇ ਸੁਤੰਤਰ ਕਰਦਾ ਹੈ, ਪਰ ਰਾਗ ਦਾ ਜੋ ਵਰਤਾਓ ਇਸ ਬੀਬੀ ਨੇ ਭੁਲੇਖੇ ਵਿੱਚ ਕੀਤਾ ਹੈ, ਉਹ ਆਪੇ ਨੂੰ ਆਪੇ ਦੀ ਕੈਦ ਵਿੱਚ ਪਾਉਣ ਦੇ ਮਨੋਰਥ ਵਾਲਾ ਸੀ। ਰਾਗ ਨਾਦ ਸੱਚ ਹੈ, ਪਰ ਇਸ ਦਾ ਵਰਤਾਓ ਕੱਚਾ ਹੈ। ਬੰਦੇ ਦਾ ਵਰਤਾਓ ਹੀ ਨਰਕ ਹੈ, ਨਹੀਂ ਤਾਂ ਬੰਦੇ ਨੂੰ ਸਾਈਂ ਵੱਲੋਂ ਅਰਸ਼ ਹੀ ਅਰਸ਼ ਪ੍ਰਾਪਤ ਹੈ। ਇਸ ਪਰ ਮਰਦਾਨੇ ਦੇ ਨੈਣ ਖੁੱਲ੍ਹੇ, ਨੂਰ ਸ਼ਾਹ ਨੇ ਮੱਥਾ ਟੇਕਿਆ ਅਤੇ ਫਿਰ ਬੋਲੀ, ਹੇ ਠੰਡਾ ਦੇ ਸਾਈਂ, ਜਿਉ ਮਿਹਰ ਕਰੋ, ਧੰਨ ਆਪ ਹੋ ਜੋ ਜਗਤ ਨੂੰ ਕੈਦ ਤੋਂ ਛਡਾਉਂਦੇ ਹੋ। ਬੰਦੀ ਛੋੜ ਕੈਦਖਾਨੇ ਤੋਂ ਤਾਂ ਕੱਢ ਸਕਦਾ ਹੈ, ਪਰ ਆਪੇ ਦੇ ਉਧਾਲੇ ਆਪੇ ਉਸਾਰੀ ਕੈਦ ਤੋਂ ਕੋਈ ਨਹੀਂ ਛਡਾਉਂਦਾ। ਸੱਚ ਕਿਹਾ ਹੈ ਤੀਖਣ ਜੀ ਨੇ, ਕੂੜੇ ਦੀ ਪਾਲ ਆਪ ਤੋੜਦੇ ਅਤੇ ਸਚਿਆਰ ਕਰਦੇ ਹੋ। ਹੇ ਸੱਚ ਦੀ ਠੰਡ ਅਤੇ ਠੰਡਾ ਪਾਉਣ ਵਾਲੇ, ਤਾਪ ਹਰਨਹਾਰ ਤ੍ਰਾਣ ਕਰਤਾ, ਆਪ ਧੰਨ ਹੋ। ਹਾਂ ਭਾਈ ਮਰਦਾਨਾ ਜੀਓ, ਮੈਂ ਭੁੱਲੀ ਹੋਈ ਨੇ ਆਪ ਨੂੰ ਇਸ ਦਾਉ ਤੋਂ ਨੱਪਿਆ ਅਤੇ ਐਸੀ ਮਾਇਆ ਵਰਤਾ ਕੇ ਸਵਾ ਲਿਆ ਕਿ ਆਪ ਨੂੰ ਮਿਰਚਾਂ ਦੇ ਕੇ ਕਹਾਂ ਕਿ ਕਹੋ ਮਿਸ਼ਰੀ, ਤਾਂ ਤੁਸੀਂ ਆਖ ਦੱਸੋ ਕਿ ਠੀਕ ਮਿੱਠੀ ਹੈ। ਮੈਂ ਕਿਹਾ ਤੁਸੀਂ ਮਨੁੱਖ ਨਹੀਂ ਮੇਂਢੇ ਹੋ, ਤਾਂ ਤੁਸੀਂ ਮੈਂ ਕਰਕੇ ਮਿਕਿਆਉਂਦੇ ਸੋ, ਮੈਨੂੰ ਬਖਸ਼ਣਾ ਮੇਰੀ ਅਵੱਗਿਆ ਬਖਸ਼ਣੀ। ਪਰ ਦੇਖੋ ਭਾਈ ਮਰਦਾਨਾ ਜੀ, ਵੀਰ ਜੀ, ਕਰਤਾਰ ਦੇ ਰੰਗ, ਮੇਰੀ ਇਹ ਭੁੱਲ ਮੇਰੀ ਕਲਿਆਣ ਦਾ ਕਾਰਨ ਹੋ ਗਈ। ਨਹੀਂ, ਭੁੱਲ ਨੇ ਕੀ ਕਲਿਆਣ ਕਰਨੀ, ਮੈਂ ਜਲ ਰਹੀ ਸਾਂ ਕਿ ਜਲ ਰਹੀ ਅਤੇ ਜਾਲ ਰਹੀ ਸਾਂ। ਜਲੰਦੇ ਜਗਤ ਨੂੰ ਰੱਖਣ ਹਾਰ ਨੇ ਅੱਜ ਆਪਣੀਆਂ ਮਿਹਰਾਂ ਨਾਲ ਆ ਠੰਡਾਂ ਵਰਤਾਈਆਂ। ਮਰਦਾਨਾ, ਮੈਂ ਨੂਰ ਸ਼ਾਹ ਦੀ ਹੁਣ ਗੱਲ ਸਮਝੀ। ਇਹ ਕੋਈ ਚੇਟਕੀ ਕੁੜੀ ਸੀ ਅਤੇ ਮੈਂ ਜਾਤਾ ਸੀ ਕਿ ਮੈਂ ਕਿਸੇ ਖੇਤਰ ਵਿੱਚ ਆ ਗਿਆ ਹਾਂ। ਪਾਤਸ਼ਾਹ ਕੱਲ੍ਹ ਹੀ ਮੈਂ ਗਿਆ, ਕੱਲ੍ਹ ਹੀ ਛੁਡਾ ਲਿਆਏ ਅਤੇ ਮੇਰੇ ਭਾਣੇ ਇੱਕ ਰਾਤ ਵਿੱਚ ਬੀਤੀ ਹੈ। ਆਪਨੇ ਕੱਲ੍ਹ ਵੀ ਦੱਸਿਆ ਸੀ ਕਿ ਉਹ ਦਿਨ ਹੈ, ਇਹ ਕੀ ਗੱਲ? ਨੂਰ ਸ਼ਾਹ, ਇਹ ਮੈਂ ਦੱਸਦੀ ਹਾਂ, ਜਿਸ ਕਮਰੇ ਵਿੱਚ ਆਪ ਨੇ ਰਾਤ ਵੇਖੀ ਸੀ ਅਤੇ ਝਾੜ ਫਨੂਸ ਤੱਕੇ ਸਨ, ਉਹ ਮੇਰੀ ਚਾਤਰੀ ਦੀ ਰਾਤ ਸੀ, ਜੋ ਹਨੇਰਾ ਕਰਕੇ ਬਣਾਈ ਗਈ ਸੀ। ਮੇਰੇ ਮੰਦਰ ਵਿੱਚ ਨਰਕ, ਸੁਰਗ, ਰਾਤ, ਦਿਨ, ਸੂਰਜ, ਚੰਦ, ਜੰਗਲ, ਸ਼ਹਿਰ, ਸਭ ਨਕਸ਼ੇ ਘੜੇ ਪਏ ਹਨ। ਜੋ ਚਾਹੁੰਦੀ ਸਾਂ ਬਣਾ ਲੈਂਦੀ ਸਾਂ। ਇਸ ਪਰ ਉਸ ਦੇ ਸਾਰੇ ਬਾਲ ਕੇ ਨੈਣੀ ਨੀਰ ਭਰ ਲਿਆਏ ਅਤੇ ਸਤਿਗੁਰ ਨੇ ਇਹ ਵਾਕ ਮਿੱਠੀ ਧੁਨ ਵਿੱਚ ਉਚਾਰੇ, ਸੁਣ ਮੁੰਦੇ ਹਰਣਾਖੀਏ, ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣ ਕੈ ਤਾਂ ਕੀਚੈ ਵਾਪਾਰ, ਦੋਹੀ ਦਿਚੈ ਦੁਰਜਣਾ, ਮਿੱਤਰਾ ਕੂਜੈ ਕਾਰ, ਜਿਤ ਦੋਹੀ ਸੱਜਣ ਮਿਲਣ, ਲੋ ਮੁੰਦੇ ਵਿਚਾਰ, ਤਨ ਮਨ ਦੀਜੈ ਸੱਜਣਾ, ਐਸਾ ਹੱਸਣ ਸਾਰ, ਤਿਸ ਸੋਨਿਓ ਨਾ ਕੀ ਚਈ, ਜੇ ਦਿਸੈ ਚੱਲਣ ਹਾਰ, ਨਾਨਕ ਜਿੰਨੀ ਇੰਜ ਕਰ ਬੁਝਿਆ, ਤਿਨਾਂ ਵਿਟੋਂ ਕੁਰਬਾਨ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਰਦਾਨਾ ਸਤਿਗੁਰੂ ਅੱਗੇ ਹੱਥ ਜੋੜ ਕੇ, ਪਾਤਸ਼ਾਹ ਢੀਠਤਾ ਬਖਸ਼ਣੀ, ਆਪ ਨੇ ਸਾਨੂੰ ਸਭ ਨੂੰ ਆਪੇ ਨੂੰ ਆਪੇ ਲਈ ਕੈਦ ਤੋਂ ਛੁਡਾਇਆ ਅਤੇ ਸੁਤੰਤਰ ਕੀਤਾ ਹੈ, ਪਰ ਅਸੀਂ ਫਿਰ ਆਪ ਦੇ ਪਿਆਰ ਦੀ ਬੰਧ ਵਿੱਚ ਪਏ ਹਾਂ, ਇਹ ਕੀ ਗੱਲ ਹੈ? ਸਤਿਗੁਰ ਮਰਦਾਨਿਆ, ਮਾਇਆ ਦੀ ਖਿੱਚ ਨਾਲ ਖਿੱਚੇ ਜਾਣਾ ਮੋਹ ਹੈ, ਜੋ ਪਿਆਰ ਆਪਣੇ ਵੱਸ ਕੀਤਿਆਂ ਬੰਦਿਆਂ ਤੋਂ ਇਹ ਨੂਰ ਸ਼ਾਹ ਉਮੈਦ ਕਰਦੀ ਸੀ, ਉਹ ਕੈਦ ਅਤੇ ਗੁਲਾਮੀ ਹੈ। ਅਤੇ ਅਕਾਲ ਪੁਰਖ ਦੀ ਮਿਹਰ ਨਾਲ ਮਰਦਾਨਿਆ, ਹੁੰਦਾ ਫੜੀ ਅਗ ਨਾਨਕ ਜਾਣ, ਨਾ ਹੋ ਨਾ ਮੈਂ ਜੂਨੀ ਪਾਣ, ਮੈਂ ਤਾਂ ਆਪਣੇ ਆਪ ਨੂੰ ਤੁਹਾਡੇ ਹੀ ਆਪੇ ਦੀ ਕੈਦ ਤੋਂ ਛਡਾਉਂਦਾ ਹਾਂ ਅਤੇ ਕੂੜੇ ਦੀ ਪਾਲ ਤੁੜਾਉਂਦਾ ਹਾਂ। ਜਦੋਂ ਆਪਾ ਛੁੱਟ ਕੇ ਆਪਣੇ ਧੁਰੇ ਉੱਤੇ ਆਪਣੀ ਓਟ ਉੱਤੇ ਆ ਜਾਂਦਾ ਹੈ, ਉਹ ਆਪਣੇ ਸਰੂਪ ਦੇ ਰਸ ਨੂੰ ਮਾਣਦਾ ਹੈ। ਇੱਥੋਂ ਫਿਰ ਆਪਾਂ ਸਾਈਂ ਦੇ ਧਿਆਨ ਵਿੱਚ ਪੈਂਦਾ ਹੈ ਅਤੇ ਅੰਤ ਸਾਈਂ ਨਾਲ ਮਿਲ ਜਾਂਦਾ ਹੈ। ਮੈਂ ਤਾਂ ਆਪਣੇ ਲਈ ਮੋਹ ਤੁਸਾਂ ਤੋਂ ਕਿਤੇ ਵੀ ਨਹੀਂ ਮੰਗਦਾ ਮਰਦਾਨਾ, ਪਰ ਅਸੀਂ ਤਾਂ ਕਰਦੇ ਹਾਂ। ਸਤਿਗੁਰ ਫਿਰ ਸੁਤੰਤਰ ਹੋਈ ਆਤਮਾ ਵਿੱਚ ਸਤਿਗੁਰ ਫਿਰ ਸੁਤੰਤਰ ਹੋਈ ਆਤਮਾ ਵਿੱਚ ਜੋ ਉਸ ਦੇ ਸਰੂਪ ਦਾ ਗੁਣ ਪ੍ਰੇਮ ਹੈ ਉਹ ਝਲਕਾ ਮਾਰੇ ਤਾਂ ਮਾਰੇ ਪ੍ਰੇਮ ਦਾ ਆਪੇ ਦਾ ਸਰੂਪ ਹੈ ਨਾਲੇ ਉਸ ਦਾ ਸਰੂਪ ਸੁਤੰਤਰ ਹੈ ਕੈਦ ਨਹੀਂ ਹੈ ਕੈਦ ਤਾਂ ਮੋਹ ਦੀ ਬਿਰਤੀ ਹੈ ਜਿਸ ਤੋਂ ਛਡਾਉਂਦਾ ਹੈ ਵਾਹਿਗੁਰੂ ਛਡਾਉਂਦਾ ਹੈ ਜੋ ਆਤਮਾ ਸੁਤੰਤਰ ਹੈ ਉਹ ਉਸ ਇਲਾਹੀ ਜਲਵੇ ਵਿੱਚ ਹੈ ਜਿਸ ਨੂੰ ਪ੍ਰੇਮ ਕਹੀਦਾ ਹੈ ਪ੍ਰੇਮ ਵਾਹਿਗੁਰੂ ਹੈ ਵਾਹਿਗੁਰੂ ਪ੍ਰੇਮ ਹੈ ਸੁਤੰਤਰ ਰੂਹ ਵਾਹਿਗੁਰੂ ਪ੍ਰੇਮ ਵਿੱਚ ਹੈ ਉਸ ਦਾ ਸਰੂਪ ਪ੍ਰੇਮ ਹੈ ਉਸ ਦੇ ਪ੍ਰੇਮ ਦਾ ਪ੍ਰਕਾਸ਼ ਇਉਂ ਹੈ ਜਿਵੇਂ ਸੂਰਜ ਦਾ ਪ੍ਰਕਾਸ਼ ਚਾਨਣਾ ਹੈ ਸਮਝ ਭਾਈ ਮਰਦਾਨਾ ਇਸੇ ਪ੍ਰੇਮ ਨਾਲ ਮੋਹ ਮਾਇਆ ਦਾ ਹਨੇਰਾ ਟੁੱਟਦਾ ਹੈ ਇਸੇ ਨਾਲ ਵਾਹਿਗੁਰੂ ਪਾਈਦਾ ਹੈ ਪ੍ਰੇਮ ਸੁਤੰਤਰਤਾ ਵਾਲਾ ਰੰਗ ਹੈ ਮੋਹ ਕੈਦ ਹੈ ਮਰਦਾਨਾ ਮੈਂ ਘੋਲੀ ਮੈਂ ਸਦਕੇ ਤੇਰੀ ਮਿਹਰ ਦਾ ਸਦਕਾ ਮੈਂ ਮਾੜਾ ਵੀ ਸੁੱਖ ਪਾ ਰਿਹਾ ਹਾਂ ਸਾਰਦ ਜੀ ਹੇ ਸਤਿਗੁਰੂ ਮੈਂ ਸਾਰੀ ਉਮਰ ਤਿਆਗ ਵੈਰਾਗ ਹੱਠ ਤਪ ਅਸ਼ਟਾਂਗ ਬ੍ਰਤ ਧਾਰੇ ਮੈਂ ਕਿਉਂ ਮਾਰਿਆ ਗਿਆ ਸਤਿਗੁਰੂ ਜੀ ਸੱਜਣੋ ਤੁਸੀਂ ਸਾਰੇ ਆਪਣੀ ਕੁਦਰਤ ਸਰੀਰ ਦੀ ਫਿਤਰਤ ਦੇਹ ਦੇ ਸੁਭਾਵ ਨੂੰ ਤਰੋੜ ਮਰੋੜ ਕੇ ਇੱਕਦਮ ਕੁਝ ਹੋਰ ਬਣਨਾ ਚਾਹੁੰਦੇ ਹੋ ਸਰੀਰ ਦੇ ਅੰਦਰ ਜੋ ਤਾਕਤਾਂ ਹਨ ਇਹਨਾਂ ਨੂੰ ਪਾਪ ਰੂਪ ਸਮਝ ਕੇ ਇਹਨਾਂ ਨੂੰ ਭੰਨ ਕੇ ਕਿਸੇ ਖਿਆਲੀ ਤਿਆਗ ਵਿੱਚ ਟਿਕਾਣਾ ਲੋੜਦੇ ਹੋ ਕੋਈ ਮਨ ਨੂੰ ਰੱਬ ਬਣਾ ਕੇ ਟੁਰਦਾ ਹੈ ਅਤੇ ਨਹੀਂ ਸਮਝਦਾ ਕਿ ਨਫਸ ਰੱਬ ਦੇ ਤਖ਼ਤ 'ਤੇ ਬੈਠ ਗਿਆ ਹੈ ਕੋਈ ਗ੍ਰਿਸਤ ਰਾਜ ਅਤੇ ਰਜੋਗੁਣੀ ਸੁੱਖ ਵਿੱਚ ਸਮਝਦਾ ਹੈ ਕਿ ਇਹੀ ਪਾਰ ਗ੍ਰਾਮਤਾ ਹੈ ਇਹ ਸਰੀਰ ਵਿੱਚ ਟਿਕਾਣਾ ਹੈ ਇਹ ਰਾਜ ਹੈ ਕਿਸੇ ਪ੍ਰਯੋਜਨ ਲਈ ਹੈ ਇਸ ਦੇ ਅੰਦਰ ਹਰ ਤਾਕਤ ਕਿਸੇ ਸੁੱਖ ਲਈ ਹੈ ਸਾਰੀਆਂ ਤਾਕਤਾਂ ਸੁਰਤ ਦਾ ਆਧਾਰ ਹਨ ਅੰਦਰ ਜੋ ਆਪਾ ਹੈ ਉਸ ਦੇ ਤਾਬਿਆ ਹਨ ਪਰ ਆਪਾ ਇਹਨਾਂ ਦੇ ਹੇਠ ਲੱਗ ਜਾਂਦਾ ਹੈ ਅਤੇ ਇਹ ਤਾਕਤਾਂ ਬਲ ਪਾ ਕੇ ਆਪੇ ਨੂੰ ਨੱਪਦੀਆਂ ਹਨ ਤੁਸੀਂ ਉਸ ਕੈਦ ਵਿੱਚ ਪਏ ਇਹਨਾਂ ਤਾਕਤਾਂ ਨੂੰ ਕੈਦ ਰੂਪ ਸਮਝ ਕੇ ਕੱਟਦੇ ਹੋ ਪਰ ਉਹ ਤੁਹਾਡੇ ਸਰੀਰ ਮੰਦਰ ਦੇ ਥੰਮੇ ਹਨ ਜਿਨ੍ਹਾਂ ਦੇ ਢਹਿਣ ਨਾਲ ਢਹਿ ਜਾਂਦੇ ਹੋ ਅਤੇ ਜਦੋਂ ਰੱਬ ਦੇ ਨਾਮ ਹੇਠ ਕਿ ਧਰਮ ਦੇ ਨਾਮ ਹੇਠਾਂ ਕਿ ਕਿਸੇ ਭਲਿਆਈ ਦੇ ਭੇਖ ਵਿੱਚ ਕਿਸੇ ਤਾਕਤ ਨੂੰ ਫਿਰ ਪ੍ਰਕਾਸ਼ ਪਾਉਣ ਦਾ ਸਮਾਂ ਮਿਲਦਾ ਹੈ ਤਦ ਸੁਭਾਵ ਉਸ ਨੂੰ ਰਾਹ ਦਿੰਦਾ ਹੈ ਅਤੇ ਅਸਲੇ ਤੋਂ ਗਰਾਓ ਹੋ ਜਾਂਦਾ ਹੈ ਐਂ ਤੁਸੀਂ ਡਿੱਗੇ ਦਾਰੂ ਆਪਾ ਵਿਨਾਸ਼ਨ ਨਹੀਂ ਦਾਰੂ ਇਹ ਹੈ ਕਿ ਸਭ ਤਾਕਤਾਂ ਪਰ ਵੱਸ ਪਾਓ ਆਪੇ ਨੂੰ ਆਪੇ ਦੀ ਕੈਦ ਤੋਂ ਛਡਾਓ ਆਪਾ ਅੰਦਰ ਸਰੀਰਕ ਮਾਨਸਿਕ ਸਭ ਰੁਚੀਆਂ ਤਾਕਤਾਂ ਬਿਰਤੀਆਂ ਪਰ ਬਲ ਪਾਵੇ ਆਪਣੇ ਤਾਬੇ ਕਰੇ ਅਤੇ ਆਪ ਇਸ ਘਰ ਦਾ ਠਾਕਰ ਬਣ ਕੇ ਅੰਦਰ ਰਾਜ ਕਰੇ ਤਾਕਤਾਂ ਨੂੰ ਵੱਸ ਕਰੋ ਤਾਕਤਾਂ ਤੋਂ ਬਲ ਉਮਾ ਹੁਲਾਰਾ ਲਓ ਮਾਰੋ ਨਹੀਂ ਮਾਰਨ ਨਾਲ ਆਪੇ ਪੈਰ ਕੁਹਾੜਾ ਮਾਰ ਬੈਠਦੇ ਹੋ ਫਿਰ ਲੂਲੇ ਹੋ ਕੇ ਕਹਿੰਦੇ ਹੋ ਅਸੀਂ ਅਚੱਲ ਅਹਿੱਲ ਪਦ ਪ੍ਰਾਪਤ ਕੀਤਾ ਹੈ ਨੂਰ ਸ਼ਾਹ ਨੇ ਨਹੀਂ ਨਹੀਂ ਨੂਰ ਸ਼ਾਹ ਮਰ ਗਿਆ ਪਾਰਬਤੀ ਨੇ ਤੂੰ ਸਾਨੂੰ ਕੈਦ ਪਾਇਆ ਪਰ ਨਾ ਸਮਝੀ ਕਿ ਤੁਹਾਨੂੰ ਕੈਦ ਕਰਨਾ ਆਪ ਵੀ ਕੈਦ ਹੋਣਾ ਹੈ ਇਸ ਨੂੰ ਸਦਾ ਇਹ ਤੌਖਲਾ ਬਣ ਗਿਆ ਕਿਤੇ ਤੁਸੀਂ ਕੈਦ ਵਿੱਚੋਂ ਨਿਕਲ ਨਾ ਜਾਓ ਦਿਨ ਰਾਤ ਦਾ ਕੈਦੀਆਂ 'ਤੇ ਪਹਿਰਾ ਦੇਣਾ ਆਪ ਕੈਦ ਪੈਣ ਤੋਂ ਕਿਸ ਤਰ੍ਹਾਂ ਘੱਟ ਹੈ ਪਰ ਇਸਨੇ ਇਸ ਕੈਦ ਨੂੰ ਐਸ਼ਵਰ ਜਾਤਾ ਇਸੇ ਤਰ੍ਹਾਂ ਮਨੁੱਖ ਦਾ ਆਪਾ ਆਪੇ ਨਾਲ ਦਗੇ ਕਰਦਾ ਹੈ ਆਪੇ ਨੂੰ ਚੀਨੋ ਆਪੇ ਨੂੰ ਪਛਾਣੋ ਆਪੇ ਦੀਆਂ ਚੋਰੀਆਂ ਅਤੇ ਠੱਗੀਆਂ ਦੇ ਦੇਖਣ ਹਾਰ ਬਣੋ ਆਪੇ ਦੇ ਵੱਸ ਪਾਓ ਅਤੇ ਸੁਤੰਤਰ ਹੋ ਜਾਓ ਫਿਰ ਤੁਹਾਨੂੰ ਆਪੇ ਦਾ ਜਲਵਾ ਦਿਸੇ ਫਿਰ ਆਪੇ ਨੂੰ ਜਗਤ ਆਧਾਰ ਜੋ ਸਾਰੇ ਬ੍ਰਹਿਮੰਡ ਦਾ ਆਸਰਾ ਹੈ ਪ੍ਰਤੀਤ ਦੇ ਆਵੇ ਅਤੇ ਮਿਲ ਪਵੇ ਫਿਰ ਸਦਾ ਸੁੱਖ ਮਿਲੇ ਪਰ ਰਾਹ ਲੰਮਾ ਹੈ ਜੇਰੇ ਦੀ ਲੋੜ ਹੈ ਮਨੁੱਖ ਦਾ ਸੁਭਾਵ ਜੋ ਮੁੱਦਤਾਂ ਦਾ ਉਲਟ ਹੋ ਚੁੱਕਾ ਹੈ ਛੇਤੀ ਨਾਲ ਇੱਕੋ ਗੱਲ ਸੁਣ ਕੇ ਆਪੇ 'ਤੇ ਕਾਬੂ ਨਹੀਂ ਪਾ ਸਕਦਾ ਇਸ ਨੂੰ ਜੀਕੂ ਮੁੱਦਤਾਂ ਹੇਠਾਂ ਜਾਣ ਦਾ ਅਤੇ ਪੁੱਠੇ ਗੇੜ ਦਾ ਅਭਿਆਸ ਹੋਇਆ ਹੈ ਕੋਈ ਸਮਾਂ ਉੱਪਰ ਦੇ ਗੇੜ ਦਾ ਅਭਿਆਸ ਕਰਾਓ ਅੰਦਰਲੇ ਨੂੰ ਚਰਨ ਸ਼ਰਨ ਰੱਖੋ ਸ਼ਰਨ ਸੰਭਾਲੋ ਸ਼ਰਨ ਤੋਂ ਦੂਰ ਨਾ ਜਾਓ ਸ਼ਰਨ ਦਾ ਅਭਿਆਸ ਨਾਮ ਹੈ ਨਿਰੰਤਰ ਨਾਮ ਵਿੱਚ ਵਸੋ ਨਾਮ ਸਭ ਸੋਝੀਆਂ ਅਤੇ ਬਲ ਬਖਸ਼ੇਗਾ ਸ਼ਰਨ ਵਿੱਚ ਵਸੋ ਸਦਾ ਸ਼ਰਨ ਦੀ ਓਟ ਰਹੋ ਸ਼ਰਨ ਦੇ ਆਸਰੇ ਆਪਾ ਆਪੇ ਨੂੰ ਚੀਣਦਾ ਹੈ, ਸ਼ਰਨ ਦੇ ਆਸਰੇ ਆਪਾ ਆਪੇ ਤੇ ਵਸੀਕਾਰ ਪਾਉਂਦਾ ਹੈ, ਸ਼ਰਨ ਦੇ ਆਸਰੇ ਆਪਾ ਸੁਤੰਤਰ ਹੋ ਕੇ ਸ਼ਰਨ ਵਿੱਚ ਸਮਾਈ ਪ੍ਰਾਪਤ ਕਰਦਾ ਹੈ। ਸ਼ਰਨ ਦੀ ਪ੍ਰਾਪਤੀ ਨਾਮ ਹੈ, ਨਾਮ ਕਦੇ ਨਾ ਭੁੱਲੋ। ਇਸ ਵੇਲੇ ਮਰਦਾਨੇ ਨੇ ਇੱਕ ਰੱਬੀ ਰੰਗ ਵਿੱਚ ਆ ਕੇ ਇਲਾਹੀ ਧੁਨ ਵਿੱਚ ਗਾਵਿਆ, ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੋ ਘੜੀਆਂ ਤੱਕ ਇਹ ਦੋ ਤੁਕਾਂ ਇਸ ਪ੍ਰੇਮ ਵਿੱਚ ਗਾਵੀਆਂ ਤੇ ਸਾਰੀ ਸੰਗਤ ਨੇ ਗਾਵੀਆਂ ਕਿ ਸਾਰਿਆਂ ਦਾ ਮਨ ਸਭਨਾ ਜੀਆਂ ਦੇ ਇੱਕ ਦਾਤੇ ਦੀ ਯਾਦ ਦਾ ਰੂਪ ਹੋ ਗਿਆ। ਕੁਛ ਦਿਨ ਉੱਥੇ ਰਹਿ ਕੇ ਰੱਬੀ ਰੰਗ ਜਮਾ ਕੇ ਸਤਿਗੁਰੂ ਜੀ ਵਿਦਿਆ ਹੋਏ। ਪਾਰਬਤੀ ਨੇ ਤਲਿਸਮ ਦਾ ਮੰਦਰ ਢਾ ਦਿੱਤਾ, ਜੋ ਕੁਛ ਪਖੰਡ ਦੀ ਕਮਾਈ ਸੀ ਲੁਟਾ ਦਿੱਤੀ, ਰੜੇ ਮੈਦਾਨ ਵਿੱਚ ਬੈਠ ਗਈ ਤੇ ਸਤਨਾਮ ਦਾ ਪੱਲੂ ਫੇਰ ਦਿੱਤਾ। ਸਾਰੇ ਬਾਲ ਕੇ ਆਜ਼ਾਦ ਹੋ ਗਏ ਤੇ ਸਾਰੇ ਦੇਸ਼ ਵਿੱਚ ਸਤਨਾਮ ਦਾ ਸੋਹਿਲਾ ਲੈ ਕੇ ਫਿਰ ਨਿਕਲੇ। ਜਿੱਥੇ ਰੜੇ ਵਿੱਚ ਪਾਰਬਤੀ ਬੈਠੀ ਸੀ ਉੱਥੇ ਧਰਮਸ਼ਾਲ ਬਣ ਗਈ। ਲੰਗਰ ਧਰਮ ਕਿਰਤ ਦਾ ਲੰਗਰ, ਕਾਲ ਖਾਏ ਕਿਸ ਹੱਥੋਂ ਦੇ ਵਾਲਿਆਂ ਦੇ ਪ੍ਰੇਮ ਦਾ ਲੰਗਰ ਵੀ ਲੱਗ ਗਿਆ। ਕੀਰਤਨ ਦਾ ਰੰਗ ਬੱਜ ਗਿਆ। ਉਹ ਜੋ ਕੈਦ ਪਾਉਂਦੀ ਹੁੰਦੀ ਸੀ ਰੂਹ ਦੀ ਆਜ਼ਾਦੀ ਅੰਦਰਲੇ ਦੀ ਸੁਤੰਤਰਤਾ ਦੀ ਬੰਦੀ ਛੋੜ ਬਣ ਗਈ। ਟੁਰਨ ਵੇਲੇ ਸਤਿਗੁਰੂ ਤੋਂ ਕੋਈ ਉਹਨਾਂ ਦੇ ਹੱਥਾਂ ਦੀ ਯਾਦਗਾਰੀ ਮੰਗਣ ਲੱਗੀ। ਬਾਬੇ ਦੇ ਹੱਥ ਬਰਛਾ ਸੀ, ਉਹ ਫੜਾ ਦਿੱਤਾ। ਇਹ ਬਰਛਾ ਹੁਣ ਤੱਕ ਉੱਥੇ ਮੌਜੂਦ ਹੈ ਤੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।